ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਅਸੀਂ ਖੁਦਾਵੰਦ ਦੇ ਬਚਨ ਦੇ ਵਿੱਚੋਂ ਅੱਜ ਦੇਖਣ ਜਾ ਰਹੇ ਹਾਂ ਰੋਮੀਆਂ 4, ਅਤੇ ਸਾਡਾ ਅੱਜ ਦਾ ਵਿਸ਼ਾ ਹੈ ਵਿਸ਼ਵਾਸ ਦੇ ਨਕਸ਼ੇ ਕਦਮ 'ਤੇ ਚੱਲਣਾ। ਮੈਂ ਜਾਣਦਾ ਹਾਂ ਕਿ ਸਾਲਾਂ ਦੌਰਾਨ ਤੁਹਾਡੇ ਵਿੱਚੋਂ ਬਹੁਤ ਸਾਰੇ ਲੋਕਾਂ ਨੇ ਈਸਾਈਅਤ 'ਤੇ ਅਧਿਐਨ ਕਰਕੇ ਕੋਰਸ ਵਿੱਚ ਹਿੱਸਾ ਲਿਆ ਆ ਜਾਂ ਅਗਵਾਈ ਕੀਤੀ ਹੈ। ਸੈਸ਼ਨ 1 ਵਿੱਚ ਰਿਕੋ ਟਾਈਸ ਭਾਗੀਦਾਰਾਂ ਨੂੰ ਇੱਕ ਸਵਾਲ 'ਤੇ ਵਿਚਾਰ ਕਰਨ ਲਈ ਕਹਿੰਦਾ, ਜੇ ਰੱਬ ਤੁਹਾਨੂੰ ਪੁੱਛੇ ਕਿ ਮੈਨੂੰ ਤੁਹਾਨੂੰ ਸਵਰਗ ਵਿੱਚ ਕਿਉਂ ਜਾਣ ਦੇਣਾ ਚਾਹੀਦਾ ਹੈ, ਤਾਂ ਤੁਹਾਡਾ ਜਵਾਬ ਕੀ ਹੋਵੇਗਾ? ਤੁਸੀਂ ਕੀ ਕਹੋਗੇ, ਕੀ ਤੁਹਾਡਾ ਜਵਾਬ ਹੋਵੇਗਾ? ਕਿਉਂਕਿ ਮੈਂ ਇੱਕ ਚੰਗਾ ਈਸਾਈ ਬਣਨ ਦੀ ਪੂਰੀ ਕੋਸ਼ਿਸ਼ ਕੀਤੀ ਹੈ। ਇਹ ਸਹੀ ਜਵਾਬ ਨਹੀਂ ਹੈ, ਇਹ ਤੁਹਾਨੂੰ ਸਵਰਗ ਵਿੱਚ ਨਹੀਂ ਲੈ ਜਾਵੇਗਾ, ਕਿਉਂਕਿ ਇਹ ਸਿਰਫ ਕੰਮਾਂ ਦੁਆਰਾ ਮੁਕਤੀ ਹੈ। ਮੈਂ ਆਪਣੀ ਪੂਰੀ ਕੋਸ਼ਿਸ਼ ਕੀਤੀ। ਫਿਰ ਤੁਸੀਂ ਜਵਾਬ ਦਿੰਦੇ ਹਾਂ ਕਿ ਕਿਉਂਕਿ ਮੈਂ ਪਰਮਾਤਮਾ ਵਿੱਚ ਵਿਸ਼ਵਾਸ ਕਰਦਾ ਹਾਂ ਅਤੇ ਉਸਦੀ ਇੱਛਾ ਪੂਰੀ ਕਰਨ ਦੀ ਕੋਸ਼ਿਸ਼ ਕਰਦਾ ਹਾਂ। ਇਹ ਵੀ ਸਹੀ ਜਵਾਬ ਨਹੀਂ ਹੈ, ਇਹ ਤੁਹਾਨੂੰ ਸਵਰਗ ਵਿੱਚ ਨਹੀਂ ਲੈ ਜਾਵੇਗਾ, ਕਿਉਂਕਿ ਇਹ ਵਿਸ਼ਵਾਸ ਅਤੇ ਕੰਮਾਂ ਦੁਆਰਾ ਮੁਕਤੀ ਹੈ। ਤੁਸੀਂ ਜਵਾਬ ਦੇ ਸਕਦੇ ਹਾਂ, ਕਿਉਂਕਿ ਮੈਂ ਆਪਣੇ ਪੂਰੇ ਦਿਲ ਨਾਲ ਪਰਮਾਤਮਾ ਵਿੱਚ ਵਿਸ਼ਵਾਸ ਕਰਦਾ ਹਾਂ। ਟਿਮ ਕੈਲਰ ਦੱਸਦਾ ਹੈ ਕਿ ਇਸ ਕਿਸਮ ਦਾ ਜਵਾਬ ਵੀ ਜਿਹੜਾ ਉਹ ਸਹੀ ਨਹੀਂ ਹੈ, ਕਿਉਂਕਿ ਇਹ ਅਸਲ ਵਿੱਚ ਵਿਸ਼ਵਾਸ ਦੁਆਰਾ ਇੱਕ ਕੰਮ ਵਜੋਂ ਮੁਕਤੀ ਹੈ। ਜੇ ਰੱਬ ਤੁਹਾਨੂੰ ਪੁੱਛੇ ਮੈਂ ਤੁਹਾਨੂੰ ਸਵਰਗ ਵਿੱਚ ਕਿਉਂ ਜਾਣ ਦੇਵਾਂ, ਤੁਸੀਂ ਕੀ ਕਹੋਗੇ? ਰੋਮੀਆਂ ਦੇ ਇਹ ਭਾਗ ਕਾਫ਼ੀ ਸੰਘਣੇ ਅਤੇ ਔਖੇ ਹੋ ਸਕਦੇ ਹਨ, ਪਰ ਅਸਲ ਵਿੱਚ ਉਹ ਸਵਾਲ ਜੋ ਹੋ ਸਕਦਾ ਹੈ ਜਿਸਦਾ ਜਵਾਬ ਇਸ ਹਵਾਲੇ ਵਿੱਚ ਦਿੱਤਾ ਜਾ ਰਿਹਾ ਹੈ। ਮੈਂ ਸਵਰਗ ਕਿਵੇਂ ਜਾ ਸਕਦਾ ਹਾਂ? ਮੈਂ ਧਰਮੀ ਕਿਵੇਂ ਹੋ ਸਕਦਾ ਹਾਂ? ਮੈਂ ਪਰਮੇਸ਼ੁਰ ਦੇ ਲੋਕਾਂ ਵਿੱਚ ਕਿਵੇਂ ਹੋ ਸਕਦਾ ਹਾਂ? ਮੈਂ ਧਰਮੀ ਕਿਵੇਂ ਹੋ ਸਕਦਾ ਹਾਂ? ਮੈਂ ਕਿਵੇਂ ਬਚ ਸਕਦਾ ਹਾਂ? ਸਵਾਲਾਂ ਦੀ ਇਹ ਘੁੰਮਦੀ ਹੋਈ ਲੜੀ, ਅਸਲ ਵਿੱਚ ਇਹ ਉਹ ਮੁੱਖ ਸਵਾਲ ਹਨ ਜਿਨ੍ਹਾਂ ਨੂੰ ਪੌਲੁਸ ਸੰਬੋਧਿਤ ਕਰ ਰਿਹਾ ਹੈ। ਅਸੀਂ ਪੁਰਾਣੇ ਨੇਮ ਵਿੱਚ ਵਾਪਸ ਜਾ ਰਹੇ ਹਾਂ ਅਤੇ ਅਬਰਾਹਮ ਬਾਰੇ ਬਹਿਸ ਕਰ ਰਹੇ ਹਾਂ ਅਤੇ ਉਸ ਨੂੰ ਕਿਵੇਂ ਧਰਮੀ ਬਣਾਇਆ ਗਿਆ ਸੀ, ਉਸ ਨੂੰ ਪਰਮੇਸ਼ੁਰ ਨਾਲ ਕਿਵੇਂ ਧਰਮੀ ਬਣਾਇਆ ਗਿਆ ਸੀ। ਕੁਝ ਅਰਥਾਂ ਵਿੱਚ ਇਹ ਸਾਡੇ ਤੋਂ ਦੂਰ ਜਾਪਦਾ ਹੈ ਜਿਵੇਂ ਕਿ ਅਸੀਂ ਪੁਰਾਣੇ ਨੇਮ 'ਤੇ ਬਹਿਸ ਕਰਦੇ ਹਾਂ, ਪਰ ਇਹ ਸਾਡੇ ਲਈ ਬਹੁਤ ਢੁਕਵਾਂ ਹੈ ਕਿਉਂਕਿ ਅਸੀਂ ਇਸ ਸਵਾਲ 'ਤੇ ਵਿਚਾਰ ਕਰਦੇ ਹਾਂ। ਅਸੀਂ ਪਰਮੇਸ਼ੁਰ ਦੇ ਸਾਹਮਣੇ ਕਿਵੇਂ ਧਰਮੀ ਹਾਂ, ਅਸੀਂ ਧਰਮੀ ਕਿਵੇਂ ਬਣਾਏ ਗਏ ਹਾਂ? ਇਹ ਸਵਾਲ 21ਵੀਂ ਸਦੀ ਦੇ ਲੋਕਾਂ ਲਈ ਉਨੇ ਹੀ ਮਹੱਤਵਪੂਰਨ ਹਨ ਜਿੰਨੇ ਉਹ ਪੌਲੁਸ ਦੇ ਦਿਨਾਂ ਵਿੱਚ ਜਾਂ ਅਬਰਾਹਮ ਦੇ ਦਿਨਾਂ ਵਿੱਚ ਸਨ। ਅਤੇ ਇਸ ਲਈ ਜਿਵੇਂ ਹੀ ਅਸੀਂ ਰੋਮੀਆਂ 4 ਵੱਲ ਜਾਂਦੇ ਹਾਂ, ਅਸੀਂ ਵਿਸ਼ਵਾਸ ਦੇ ਕਦਮਾਂ 'ਤੇ ਚੱਲ ਰਹੇ ਹਾਂ। ਥੋੜ੍ਹਾ ਜਿਹਾ ਪਿਛੋਕੜ ਬਾਰੇ ਸਮਝਦੇ ਹਾਂ। ਉਮੀਦ ਹੈ ਕਿ ਤੁਹਾਨੂੰ ਹੁਣ ਤੱਕ ਦੀ ਜਿਹੜੀ ਕਹਾਣੀ ਆ ਉਹ ਯਾਦ ਹੋਵੇਗੀ। ਰੋਮੀਆਂ ਦੇ ਖੱਤ ਦੇ ਵਿੱਚ ਰੋਮੀਆਂ ਜਿਹੜਾ ਪੌਲੁਸ ਆ ਉਹ ਰੋਮੀਆਂ ਨੂੰ ਖੱਤ ਲਿਖ ਰਿਹਾ, ਜਿਨ੍ਹਾਂ ਕੋਲ ਉਹ ਕਦੇ ਗਿਆ ਨਹੀਂ ਸੀ। ਉਹ ਇੱਕ ਚਰਚ ਹੈ ਜੋ ਗੈਰ ਯਹੂਦੀ ਪਿਛੋਕੜ ਵਾਲੇ ਵਿਸ਼ਵਾਸੀਆਂ ਅਤੇ ਯਹੂਦੀ ਪਿਛੋਕੜ ਵਾਲੇ ਵਿਸ਼ਵਾਸੀਆਂ ਤੋਂ ਬਣਿਆ ਸੀ, ਜਿਸ ਵਿੱਚ ਬਹੁਤ ਗਿਣਤੀ ਵਿੱਚ ਗੈਰ ਯਹੂਦੀ ਵਿਸ਼ਵਾਸੀ ਸਨ। ਪੌਲੁਸ ਲਈ ਇਹ ਸਭ ਖੁਸ਼ਖਬਰੀ ਬਾਰੇ ਹੈ। ਉਹ ਖੁਸ਼ਖਬਰੀ ਦਾ ਪ੍ਰਚਾਰ ਕਰਨ ਲਈ ਉਤਸੁਕ ਹੈ ਅਤੇ ਉਹ ਖੁਸ਼ਖਬਰੀ ਤੋਂ ਸ਼ਰਮਿੰਦਾ ਨਹੀਂ ਹੈ, ਕਿਉਂਕਿ ਇਹ ਹਰ ਵਿਸ਼ਵਾਸ ਕਰਨ ਵਾਲੇ ਲਈ ਮੁਕਤੀ ਲਈ ਪਰਮੇਸ਼ੁਰ ਦੀ ਸ਼ਕਤੀ ਹੈ। ਖੁਸ਼ਖਬਰੀ ਵਿੱਚ ਪਰਮੇਸ਼ੁਰ ਦੀ ਧਾਰਮਿਕਤਾ ਵਿਸ਼ਵਾਸ ਦੁਆਰਾ ਪ੍ਰਗਟ ਹੁੰਦੀ ਹੈ। ਅਧਿਆਏ 1 ਉਹਦੀ 18 ਆਇਤ ਤੋਂ ਅਧਿਆਏ 3 ਉਹਦੀ 20 ਆਇਤ ਤੱਕ ਪੌਲੁਸ ਇੱਕ ਵਿਨਾਸ਼ਕਾਰੀ ਵਿਆਖਿਆ ਸ਼ੁਰੂ ਕਰਦਾ ਆ ਕਿ ਕਿਵੇਂ ਕੋਈ ਵੀ ਧਰਮੀ ਨਹੀਂ ਹੈ, ਇੱਕ ਵੀ ਨਹੀਂ ਹੈ, ਭਾਵੇਂ ਉਹ ਯਹੂਦੀ ਪਿਛੋਕੜ ਦਾ ਹੋਵੇ ਜਾਂ ਗੈਰ ਯਹੂਦੀ ਪਿਛੋਕੜ ਦਾ, ਕੋਈ ਧਰਮੀ ਨਹੀਂ ਹੈ, ਇੱਕ ਵੀ ਨਹੀਂ। ਸਾਰੇ ਜਿਹੜੇ ਆ ਉਹ ਦੂਰ ਹੋ ਗਏ ਆ ਧਰਮ ਤੋਂ ਅਤੇ ਵਿਅਰਥ ਆ। ਇਹ ਇੱਕ ਭਿਆਨਕ ਹਕੀਕਤ ਹੈ, ਇਹ ਮਨੁੱਖਤਾ ਦੀ ਭਿਆਨਕ ਹਕੀਕਤ ਹੈ। ਖੁਸ਼ਖਬਰੀ ਦੇ ਬਾਹਰ ਜੋ ਕੁਝ ਬਚਦਾ ਹੈ ਉਹ ਪਰਮੇਸ਼ੁਰ ਦਾ ਕ੍ਰੋਧ ਹੈ। ਅਧਿਆਇ 3 ਦੀ 21 ਤੋਂ ਪੌਲੁਸ ਵਿਸ਼ਵਾਸ ਦੁਆਰਾ ਪਰਮੇਸ਼ੁਰ ਦੀ ਇਸ ਧਾਰਮਿਕਤਾ ਬਾਰੇ ਹੋਰ ਸਮਝਾਉਣਾ ਸ਼ੁਰੂ ਕਰਦਾ ਆ। ਉਹ ਆਇਤ 23-25 ਵਿੱਚ ਸਮਝਾਉਂਦਾ ਆ, ਕਿਉਂਕਿ ਸਭਨਾਂ ਨੇ ਪਾਪ ਕੀਤਾ ਅਤੇ ਪਰਮੇਸ਼ੁਰ ਦੀ ਮਹਿਮਾ ਤੋਂ ਰਹਿ ਗਏ ਹਨ ਅਤੇ ਉਸ ਦੀ ਕਿਰਪਾ ਦੁਆਰਾ ਇੱਕ ਦਾਤ ਵਜੋਂ ਧਰਮੀ ਠਹਿਰਾਏ ਗਏ ਹਨ, ਉਸ ਮੁਕਤੀ ਦੁਆਰਾ ਜੋ ਮਸੀਹ ਯੇਸੂ ਵਿੱਚ ਹੈ, ਜਿਸ ਨੂੰ ਪਰਮੇਸ਼ੁਰ ਨੇ ਉਸਦੇ ਲਹੂ ਦੁਆਰਾ ਪ੍ਰਾਸ਼ਚਿਤ ਵਜੋਂ ਅੱਗੇ ਰੱਖਿਆ। ਵਿਸ਼ਵਾਸ ਦੁਆਰਾ ਪ੍ਰਾਪਤ ਕਰਨ ਲਈ। 3:27-31 ਵਿੱਚ ਪੌਲੁਸ ਸਮਝਾਉਂਦਾ ਹੈ, ਕਿਉਂਕਿ ਇਹ ਮਾਮਲਾ ਹੈ, ਕੋਈ ਸ਼ੇਖੀ ਨਹੀਂ ਮਾਰੀ ਜਾ ਸਕਦੀ, ਕਿਉਂਕਿ ਇਹ ਵਿਸ਼ਵਾਸ ਦੁਆਰਾ ਹੈ, ਕੰਮ ਨਹੀਂ, ਅਤੇ ਕੋਈ ਫਰਕ ਨਹੀਂ ਹੈ, ਕਿਉਂਕਿ ਇਹ ਯਹੂਦੀਆਂ ਅਤੇ ਗੈਰ ਯਹੂਦੀਆਂ ਲਈ ਬਰਾਬਰ ਹੈ। 4 ਵਿੱਚ, ਜਿਸ ਵਿੱਚ ਅਸੀਂ ਅੱਜ ਸਵੇਰੇ ਹਾਂ, ਇਹ ਦੋਵੇਂ ਨੁਕਤੇ ਅਬਰਾਹਮ ਦੇ ਹਵਾਲੇ ਨਾਲ ਵਿਕਸਿਤ ਕਰਦਾ ਹੈ, ਜਿਸ ਨੂੰ ਯਹੂਦੀ ਲੋਕ ਆਪਣੇ ਵਿਸ਼ਵਾਸ ਦਾ ਪਿਤਾ ਮੰਨਦੇ ਸਨ। ਪੌਲੁਸ ਪੁਰਾਣੇ ਨੇਮ ਦੇ ਅਤੇ ਇਤਿਹਾਸ ਤੋਂ ਉਹਨਾਂ ਦੀ ਸੱਚਾਈ ਦਾ ਪ੍ਰਦਰਸ਼ਨ ਕਰਕੇ ਇਹਨਾਂ ਨੁਕਤਿਆਂ 'ਤੇ ਕੰਮ ਕਰਨਾ ਜਾਰੀ ਰੱਖਦਾ ਹੈ। ਵਿਸ਼ਵਾਸ ਕਰਨ ਦਾ ਕੀ ਅਰਥ ਹੈ? ਵਿਸ਼ਵਾਸ ਕਰਨ ਦਾ ਕੀ ਅਰਥ ਹੈ? ਅਬਰਾਹਮ ਦੇ ਵਿਸ਼ਵਾਸ ਦਾ ਸੁਭਾਅ ਅਤੇ ਉਸਦਾ ਕੀ ਅਰਥ ਸੀ? ਸੋ ਇਸ ਨੂੰ ਪੜ੍ਹਨ ਸਮਝਣ ਲਈ ਅਸੀਂ ਪਹਿਲਾਂ ਅਬਰਾਹਮ ਦੇ ਪਿਛੋਕੜ ਨੂੰ ਦੇਖਦੇ ਹਾਂ। ਹੁਣ ਇਹ ਦੇਖਦੇ ਹੋਏ ਕਿ ਇਸ ਹਵਾਲੇ ਵਿੱਚ ਪੌਲੁਸ ਦੀਆਂ ਦਲੀਲਾਂ ਲਈ ਅਬਰਾਹਮ ਕਿੰਨਾ ਮਹੱਤਵਪੂਰਨ ਹੈ, ਇਹ ਸ਼ਾਇਦ ਮਹੱਤਵਪੂਰਨ ਹੈ ਕਿ ਅਸੀਂ ਅਬਰਾਹਮ ਦੀ ਕਹਾਣੀ ਬਾਰੇ ਆਪਣੇ ਮਨਾਂ ਨੂੰ ਤਾਜ਼ਾ ਕਰੀਏ। ਤੁਸੀਂ ਉਤਪਤੀ 12:22 ਵਿੱਚ ਪੂਰਾ ਬਿਰਤਾਂਤ ਪੜ੍ਹ ਸਕਦੇ ਹੋ, ਅਤੇ ਅੱਜ ਦੁਪਹਿਰ ਨੂੰ ਅਜਿਹਾ ਕਰਨਾ ਬੁਰਾ ਵਿਚਾਰ ਨਹੀਂ ਹੋਵੇਗਾ। ਅਬਰਾਹਮ ਦੇ ਜੀਵਨ ਦੇ 4 ਮੁੱਖ ਐਪੀਸੋਡ ਸਾਨੂੰ ਇਹ ਸਮਝਣ ਵਿੱਚ ਮਦਦ ਕਰਦੇ ਹਨ ਕਿ ਪੌਲੁਸ ਰੋਮੀਆਂ ਦੇ ਇਸ 4 ਨਾਲ ਕਿੱਥੇ ਜਾ ਰਿਹਾ ਹੈ। ਪਹਿਲਾ, ਪਰਮੇਸ਼ੁਰ ਨੇ ਅਬਰਾਹਮ ਨੂੰ, ਜਿਵੇਂ ਕਿ ਉਹ ਉਸ ਸਮੇਂ ਜਾਣਿਆ ਜਾਂਦਾ ਸੀ, ਊਰ ਜੋ ਕਿ ਆਧੁਨਿਕ ਇਰਾਕ ਵਿੱਚ ਹੈ, ਆਪਣਾ ਘਰ ਆਪਣੇ ਲੋਕਾਂ ਨੂੰ ਛੱਡਣ ਲਈ ਬੁਲਾਇਆ। ਪਰਮੇਸ਼ੁਰ ਨੇ ਉਸਨੂੰ ਇੱਕ ਧਰਤੀ ਦਿਖਾਉਣ ਦਾ ਵਾਅਦਾ ਕੀਤਾ ਅਤੇ ਉਸ ਨੂੰ ਵੱਡੀ ਗਿਣਤੀ ਵਿੱਚ ਔਲਾਦ ਦੇਣ ਅਤੇ ਉਹਨਾਂ ਰਾਹੀਂ ਧਰਤੀ ਦੇ ਸਾਰੇ ਲੋਕਾਂ ਨੂੰ ਅਸੀਸ ਦੇਣ ਦਾ ਵਾਅਦਾ ਕੀਤਾ। ਇਸ ਵਾਅਦੇ ਦੇ ਆਧਾਰ 'ਤੇ ਅਬਰਾਹਮ ਉੱਠਿਆ ਅਤੇ ਸਭ ਕੁਝ ਦੀ ਸੁਰੱਖਿਆ ਛੱਡ ਦਿੱਤੀ ਜੋ ਜਾਣਦਾ ਸੀ, ਬਿਨਾਂ ਕਿਸੇ ਨਿਸ਼ਚਿਤਤਾ ਦੇ ਕੇ ਪਰਮੇਸ਼ੁਰ ਉਸ ਨੂੰ ਕਿੱਥੇ ਲੈ ਜਾ ਰਿਹਾ ਸੀ, ਅਤੇ ਉਹ ਉਸਦੇ ਪਿੱਛੇ ਪਿੱਛੇ ਚੱਲਿਆ। ਦੂਜੀ ਵਾਰ ਉਤਪਤੀ 13:14 ਵਿੱਚ ਪਰਮੇਸ਼ੁਰ ਨੇ ਆਪਣੇ ਵਾਅਦੇ ਨੂੰ ਹੋਰ ਖਾਸ ਬਣਾਇਆ। ਉਸਨੇ ਕਨਾਨ ਦੀ ਧਰਤੀ ਨੂੰ ਉਸਦੀ ਧਰਤੀ ਵਜੋਂ ਪਛਾਣਿਆ ਜਿਸ ਨੂੰ ਉਹ ਪ੍ਰਾਪਤ ਕਰੇਗਾ। ਉਸਨੇ ਅਬਰਾਹਮ ਨੂੰ ਕਿਹਾ, ਉੱਤਰ, ਦੱਖਣ, ਪੂਰਬ ਅਤੇ ਪੱਛਮ ਵੱਲ ਵੇਖ, ਇਹ ਸਭ ਕੁਝ ਮੈਂ ਤੈਨੂੰ ਦੇਣ ਜਾ ਰਿਹਾ ਹਾਂ। ਉਸਨੇ ਇਹ ਵੀ ਐਲਾਨ ਕੀਤਾ ਕਿ ਅਬਰਾਹਮ ਦੇ ਬੱਚੇ ਧਰਤੀ ਦੀ ਧੂੜ ਗਿੰਨੀਆਂ ਹੀ ਹੋਣਗੇ, ਭਾਵੇਂ ਉਹ ਬੇ ਔਲਾਦ ਸੀ। ਤੀਜਾ, ਉਤਪਤੀ 15 ਵਿੱਚ ਅਬਰਾਹਮ ਆਪਣੀ ਬੇ ਔਲਾਦਗੀ ਦਾ ਦੁੱਖ ਪ੍ਰਗਟ ਕਰਦਾ ਹੈ ਅਤੇ ਪਰਮੇਸ਼ੁਰ ਉਸ ਨਾਲ ਗੱਲ ਕਰਦਾ ਹੈ ਅਤੇ ਉਸ ਨੂੰ ਕਹਿੰਦਾ ਹੈ ਕਿ ਉਹ ਅਸਮਾਨ ਵੱਲ ਵੇਖੇ ਅਤੇ ਤਾਰਿਆਂ ਦੀ ਗਿਣਤੀ ਕਰੇ, ਜੇ ਇਹ ਸੰਭਵ ਹੋਵੇ ਤਾਂ। ਅਤੇ ਪਰਮੇਸ਼ੁਰ ਨੇ ਅਬਰਾਹਮ ਨੂੰ ਕਿਹਾ, ਤੇਰੀ ਸੰਤਾਨ ਵੀ ਇਸੇ ਤਰ੍ਹਾਂ ਹੋਵੇਗੀ। ਫਿਰ ਸਾਡੇ ਕੋਲ ਉਤਪਤੀ 15:6 ਵਿੱਚ ਇਹ ਸ਼ਬਦ ਹਨ, ਅਬਰਾਹਮ ਨੇ ਯਹੋਵਾ ਉੱਤੇ ਵਿਸ਼ਵਾਸ ਕੀਤਾ, ਉਸਨੇ ਇਸ ਨੂੰ ਉਸ ਲਈ ਧਾਰਮਿਕਤਾ ਵਜੋਂ ਗਿਣਿਆ। ਇਹ ਉਹ ਮੁੱਖ ਆਇਤ ਹੈ ਜਿਸ ਨੂੰ ਪੌਲੁਸ ਰੋਮੀਆਂ 4 ਵਿੱਚ ਗਿਣਿਆ, ਜਿਹਦੇ ਬਾਰੇ ਉਹ ਰੋਮੀਆਂ 4 ਵਿੱਚ ਗੱਲ ਕਰਦਾ ਆ ਜਾਂ ਚੁੱਕਦਾ ਆ। ਚੌਥੀ ਗੱਲ, ਜਦੋਂ ਅਬਰਾਹਮ 99 ਅਤੇ ਸਾਰਾ 90 ਸਾਲਾਂ ਦੀ ਸੀ, ਪਰਮੇਸ਼ੁਰ ਨੇ ਉਤਪਤੀ 17 ਵਿੱਚ ਪੁਸ਼ਟੀ ਕੀਤੀ ਕਿ ਉਹਨਾਂ ਦਾ ਇੱਕ ਪੁੱਤਰ ਹੋਵੇਗਾ, ਤਾਂ ਪਰਮੇਸ਼ੁਰ ਨੇ ਉਸਦਾ ਨਾਮ ਅਬਰਾਹਮ ਤੋਂ ਬਦਲ ਕੇ ਅਬਰਾਹਮ ਰੱਖ ਦਿੱਤਾ, ਤਾਂ ਜੋ ਇਹ ਦਰਸਾਇਆ ਜਾ ਸਕੇ ਕਿ ਉਹ ਬਹੁਤ ਸਾਰੀਆਂ ਕੌਮਾਂ ਦਾ ਪਿਤਾ ਹੋਵੇਗਾ। ਉਸ ਸਮੇਂ ਉਸਨੇ ਆਪਣੇ ਨੇਮ ਦੀ ਨਿਸ਼ਾਨੀ ਵਜੋਂ ਸੁਨਤ ਦਿੱਤੀ। ਹੁਣ ਪੌਲੁਸ ਦੀ ਦਲੀਲ ਇਹ ਹੈ ਕਿ ਉਸਨੇ ਖੁਸ਼ਖਬਰੀ ਬਾਰੇ ਜੋ ਕੁਝ ਸਿਖਾਇਆ ਹੈ ਉਹ ਅਬਰਾਹਮ ਦੇ ਜੀਵਨ ਵਿੱਚ ਇਹਨਾਂ ਘਟਨਾਵਾਂ ਦੇ ਅਨੁਕੂਲ ਹੈ। ਇਹ ਵਿਸ਼ਵਾਸ ਦੀਆਂ ਨੀਂਹਾਂ ਹਨ ਜੋ ਪੌਲੁਸ ਦੇ ਦਿਨਾਂ ਅਤੇ ਸਾਡੇ ਦਿਨਾਂ ਵਿੱਚ ਵੀ ਅਜੇ ਵੀ ਮੌਜੂਦ ਹਨ। ਰੋਮੀਆਂ 4 ਵਿੱਚ ਪੌਲੁਸ ਇੱਕ ਮਾਸਟਰ ਸਟ੍ਰੋਕ ਕਰਦਾ ਹੈ, ਉਹ ਮੂਸਾ ਅਤੇ ਕਾਨੂੰਨ ਤੋਂ ਸਦੀਆਂ ਪਿੱਛੇ ਚਲਾ ਗਿਆ ਹੈ। ਅਬਰਾਹਮ ਨੂੰ, ਜਿਸ ਨੂੰ ਇਹ ਯਹੂਦੀ ਲੋਕ ਆਪਣਾ ਪਿਤਾ ਮੰਨਦੇ ਸਨ ਅਤੇ ਉਸਦੇ ਕੰਮਾਂ ਦੁਆਰਾ ਬਚਾਇਆ ਗਿਆ ਸੀ, ਪੌਲੁਸ ਨੇ ਉਤਪਤੀ 15:6 ਤੋਂ ਹਵਾਲਾ ਦਿੱਤਾ। ਅਬਰਾਹਮ ਨੇ ਪਰਮੇਸ਼ੁਰ ਵਿੱਚ ਵਿਸ਼ਵਾਸ ਕੀਤਾ ਅਤੇ ਉਸਨੇ ਇਸ ਨੂੰ ਉਸਦੇ ਲਈ ਧਾਰਮਿਕਤਾ ਵਜੋਂ ਗਿਣਿਆ। ਪਰਮੇਸ਼ੁਰ ਨੇ ਅਬਰਾਹਮ ਨਾਲ ਇੱਕ ਵਾਅਦਾ ਕੀਤਾ, ਅਬਰਾਹਮ ਨੇ ਵਿਸ਼ਵਾਸ ਕੀਤਾ, ਇਸ ਤੱਥ ਦੇ ਬਾਵਜੂਦ ਕਿ ਇਹ ਪੂਰੀ ਗੱਲ ਜਿਹੜੀ ਅਸੰਭਵ ਜਾਪਦੀ ਸੀ, ਇੱਥੋਂ ਤੱਕ ਕਿ ਪੂਰੀ ਅਸੰਭਵ ਵੀ, ਪਰ ਅਬਰਾਹਮ ਦੀ ਨੇਚਾ ਨੂੰ ਉਸਦੇ ਲਈ ਧਾਰਮਿਕਤਾ ਵਜੋਂ ਗਿਣਿਆ ਗਿਆ ਸੀ। ਤਾਂ ਇਹ ਅਬਰਾਹਮ ਦੀ ਕਹਾਣੀ ਦਾ ਮੂਲ ਪਿਛੋਕੜ ਹੈ, ਜੋ ਉਮੀਦ ਹੈ ਕਿ ਸਾਨੂੰ ਸਾਰਿਆਂ ਨੂੰ ਤੇਜ਼ੀ ਨਾਲ ਅੱਗੇ ਵਧਾਏਗਾ। ਆਓ ਹੁਣ ਵੇਖੀਏ ਅਤੇ ਵੇਖੀਏ ਕਿ ਪੌਲੁਸ ਵਿਸ਼ਵਾਸ ਦੀਆਂ ਇਹਨਾਂ ਨੀਹਾਂ ਬਾਰੇ ਕੀ ਕਹਿੰਦਾ ਹੈ, ਜੋ ਅਸੀਂ ਅਬਰਾਹਮ ਦੇ ਜੀਵਨ ਅਤੇ ਅਨੁਭਵ ਤੋਂ ਸਿੱਖਦੇ ਹਾਂ ਜਾਂ ਦੇਖਦੇ ਹਾਂ। ਆਓ ਵਿਸ਼ਵਾਸ ਦੇ ਕਦਮਾਂ 'ਤੇ ਚੱਲੀਏ ਅਤੇ ਦੇਖੀਏ ਕਿ ਅਸੀਂ ਵਿਸ਼ਵਾਸ ਕਰਨ ਦਾ ਕੀ ਅਰਥ ਹੈ, ਵਿਸ਼ਵਾਸ ਰੱਖਣ ਦਾ ਕੀ ਅਰਥ ਹੈ। ਪੌਲੁਸ 4 ਨੁਕਤੇ ਬਣਾਉਂਦਾ ਹੈ ਅਤੇ ਜਿਨ੍ਹਾਂ 'ਤੇ ਸਾਨੂੰ ਅੱਜ ਸਵੇਰੇ ਵਿਚਾਰ ਕਰਨ ਦੀ ਲੋੜ ਹੈ। ਮੈਂ ਡੱਗ ਮੂੰਹ ਤੋਂ ਇਹਨਾਂ 4 ਨੁਕਤਿਆਂ ਨੂੰ ਅਨੁਕੂਲ ਬਣਾਇਆ ਹੈ। ਪਹਿਲਾ ਹੈ, ਵਿਸ਼ਵਾਸ ਕੰਮਾਂ ਤੋਂ ਵੱਖਰਾ ਹੈ, ਆਇਤ 3-8। ਪੌਲੁਸ ਅਬਰਾਹਮ ਦਾ ਮੁੱਦਾ ਉਠਾਉਂਦਾ ਹੈ, ਜਿਵੇਂ ਕਿ ਸਰੀਰ ਦੇ ਅਨੁਸਾਰ ਯਹੂਦੀ ਕੌਮਾਂ ਦਾ ਪਿਤਾ ਸੀ। ਉਹ ਕਹਿੰਦਾ ਹੈ, ਤਾਂ ਫਿਰ ਅਸੀਂ ਕੀ ਕਹੀਏ ਕਿ ਸਾਡੇ ਪੁਰਖੇ ਅਬਰਾਹਮ ਨੇ ਸਰੀਰ ਦੇ ਅਨੁਸਾਰ ਕੀ ਪ੍ਰਾਪਤ ਕੀਤਾ? ਕਿਉਂਕਿ ਜੇ ਅਬਰਾਹਮ ਕੰਮਾਂ ਦੁਆਰਾ ਧਰਮੀ ਠਹਿਰਾਇਆ ਗਿਆ ਸੀ ਤਾਂ ਉਸ ਕੋਲ ਸ਼ੇਖੀ ਮਾਰਨ ਲਈ ਕੁਝ ਹੈ, ਪਰ ਪਰਮੇਸ਼ੁਰ ਦੇ ਅੱਗੇ ਕੁਝ ਨਹੀਂ। ਅਬਰਾਹਮ ਬਾਰੇ ਕੀ, ਉਸਦਾ ਤਜਰਬਾ ਕੀ ਸੀ? ਪੌਲੁਸ ਕਹਿੰਦਾ ਹੈ ਕਿ ਜੇ ਉਹ ਕੰਮਾਂ ਦੁਆਰਾ ਧਰਮੀ ਠਹਿਰਾਇਆ ਗਿਆ ਸੀ ਤਾਂ ਉਸ ਕੋਲ ਸ਼ੇਖੀ ਮਾਰਨ ਲਈ ਕੁਝ ਹੈ, ਪਰ ਪਰਮੇਸ਼ੁਰ ਦੇ ਅੱਗੇ ਨਹੀਂ। ਫਿਰ ਉਹ ਇਹ ਸ਼ਾਨਦਾਰ ਸ਼ਬਦ ਕਹਿੰਦਾ ਹੈ ਜੋ ਸਿਖਾਉਂਦੇ ਹਨ ਕਿ ਸਾਨੂੰ ਸੱਚਾਈ ਕਿੱਥੇ ਭਾਲਣੀ ਚਾਹੀਦੀ ਹੈ। ਧਰਮ ਗ੍ਰੰਥ ਕੀ ਕਹਿੰਦਾ ਹੈ? ਪੌਲੁਸ ਸੱਚਾਈ ਬਾਰੇ ਜਾਣਨਾ ਚਾਹੁੰਦਾ ਹੈ। ਉਹ ਕਿੱਥੇ ਜਾਂਦਾ ਹੈ? ਉਹ ਧਰਮ ਗ੍ਰੰਥ ਵੱਲ ਜਾਂਦਾ ਹੈ ਅਤੇ ਉਹ ਸਾਡੇ ਹਵਾਲੇ ਦੀ ਆਇਤ 3 ਵਿੱਚ ਉਤਪਤੀ 15:6 ਦਾ ਹਵਾਲਾ ਦਿੰਦਾ ਹੈ। ਅਬਰਾਹਮ ਨੇ ਪਰਮੇਸ਼ੁਰ ਵਿੱਚ ਵਿਸ਼ਵਾਸ ਕੀਤਾ ਅਤੇ ਇਹ ਉਸਦੇ ਲਈ ਧਾਰਮਿਕਤਾ ਗਿਣਿਆ ਗਿਆ। ਹੁਣ ਇਹ ਸ਼ਬਦ ਜਿਹੜਾ ਗਿਣਿਆ ਪੈਰੇ ਵਿੱਚ ਬਹੁਤ ਮਹੱਤਵਪੂਰਨ ਹੈ। ਇਹ ਸ਼ਬਦ ਜਿਹੜਾ ਅਧਿਆਇ ਵਿੱਚ 10 ਵਾਰ ਆਉਂਦਾ ਹੈ ਅਤੇ ਜੇਕਰ ਤੁਸੀਂ NIV ਨਿਊ ਇੰਟਰਨੈਸ਼ਨਲ ਵਰਸ਼ਨ ਅਨੁਵਾਦ ਦੀ ਵਰਤੋਂ ਕਰ ਰਹੇ ਹੋ ਤਾਂ ਉਹਨਾਂ ਨੇ ਇਹਨੂੰ ਕ੍ਰੈਡਿਟ ਸ਼ਬਦ ਚੁਣਿਆ ਹੈ ਅਤੇ ਤੁਸੀਂ ਇਸ ਨੂੰ ਇਸ ਪੈਰੇ ਵਿੱਚ ਵਾਰ ਵਾਰ ਦਿਖਾਈ ਦਿੰਦੇ ਦੇਖੋਗੇ। ਅਸੀਂ ਸਾਰੇ ਜਾਣਦੇ ਹਾਂ ਕਿ ਇਸਦਾ ਕੀ ਅਰਥ ਹੈ, ਕਿ ਸਾਡੇ ਕੋਲ ਕੁਝ ਗਿਣਿਆ ਜਾਵੇ ਜਾਂ ਸਾਡੇ ਲਈ ਕੁਝ ਕ੍ਰੈਡਿਟ ਕੀਤਾ ਜਾਵੇ। ਇੱਕੋ ਹੀ ਗੱਲ ਆ, ਅਸੀਂ ਆਪਣੇ ਬੈਂਕ ਖਾਤਿਆਂ ਵਿੱਚ ਕੁਝ ਕ੍ਰੈਡਿਟ ਕਰਨਾ ਪਸੰਦ ਕਰਦੇ ਹਾਂ, ਸਾਡੇ ਬੈਂਕ ਖਾਤਿਆਂ ਵਿੱਚ ਗਿਣਿਆ ਜਾਂਦਾ ਹੈ, ਸਾਨੂੰ ਚੀਜ਼ਾਂ ਡੈਬਿਟ ਕਰਨਾ ਪਸੰਦ ਨਹੀਂ ਹੈ। ਖੈਰ, ਗਿਣਿਆ ਕ੍ਰੈਡਿਟ ਕਰਨਾ ਜਿਹੜਾ ਦੋਨੇ ਇੱਕੋ ਹੀ ਸ਼ਬਦ ਆ ਜਾਂ ਇੱਕੋ ਹੀ ਇਹਨਾਂ ਦਾ ਅਰਥ ਆ, ਪਰ ਦੋ ਤਰੀਕੇ ਹਨ ਕਿ ਜਿਨ੍ਹਾਂ ਨਾਲ ਪੈਸੇ ਗਿਣੇ ਜਾਂ ਕ੍ਰੈਡਿਟ ਕੀਤੇ ਜਾਂਦੇ ਹਨ ਕਿ ਨਹੀਂ। ਹਰ ਮਹੀਨੇ ਉਮੀਦ ਹੈ ਕਿ ਤੁਹਾਡੀ ਤਨਖਾਹ ਲਈ ਖਾਤੇ ਵਿੱਚ ਇੱਕ ਬੈਂਕ ਟ੍ਰਾਂਸਫਰ ਜਮ੍ਹਾਂ ਕੀਤਾ ਜਾਂਦਾ ਹੈ। ਪੈਸਾ ਜੋ ਤੁਹਾਨੂੰ ਗਿਣਿਆ ਜਾਂਦਾ ਹੈ ਤੁਹਾਨੂੰ ਕ੍ਰੈਡਿਟ ਕੀਤਾ ਜਾਂਦਾ ਹੈ, ਕਿਉਂਕਿ ਤੁਸੀਂ ਇਸ ਦੇ ਲਈ ਕੰਮ ਕੀਤਾ ਹੈ, ਤੁਸੀਂ ਇਸ ਨੂੰ ਕਮਾਇਆ ਹੈ, ਤੁਸੀਂ ਇਸਦੇ ਹੱਕਦਾਰ ਆ। ਦੂਜਾ ਤਰੀਕਾ ਹੁਣ ਜਿਸ ਨਾਲ ਪੈਸਾ ਤੁਹਾਨੂੰ ਗਿਣਿਆ ਜਾਂ ਤੁਹਾਨੂੰ ਕ੍ਰੈਡਿਟ ਕੀਤਾ ਜਾਂਦਾ ਹੈ, ਉਹ ਹੈ ਇੱਕ ਤੋਹਫ਼ੇ ਵਜੋਂ ਜੋ ਮੁਫ਼ਤ ਅਤੇ ਅਣਕਿਆਸਿਆ ਹੈ। ਪੌਲੁਸ ਆਇਤ 4 ਵਿੱਚ ਹੁਣ ਕਹਿੰਦਾ ਹੈ, ਹੁਣ ਜਿਹੜਾ ਕੰਮ ਕਰਦਾ ਹੈ ਉਸਦੀ ਮਜ਼ਦੂਰੀ ਦੀ ਇੱਕ ਦਾਤ ਵਜੋਂ ਨਹੀਂ ਸਗੋਂ ਉਸਦੇ ਹੱਕ ਵਜੋਂ ਗਿਣੀ ਜਾਂਦੀ ਹੈ, ਸ਼ਬਦਾਇਕ ਤੌਰ 'ਤੇ ਕਿਰਪਾ ਅਨੁਸਾਰ ਨਹੀਂ ਸਗੋਂ ਇੱਕ ਕਰਜ਼ੇ ਵਜੋਂ। ਪਰ ਇਹ ਸਾਡੇ ਧਰਮੀ ਠਹਿਰਾਉਣ ਦੇ ਮਾਮਲੇ ਵਿੱਚ ਨਹੀਂ ਹੈ। ਇਸ ਦੀ ਬਜਾਏ ਆਇਤ 5 ਕਹਿੰਦੀ ਹੈ, ਅਤੇ ਜੋ ਕੋਈ ਕੰਮ ਨਹੀਂ ਕਰਦਾ ਪਰ ਉਸ ਵਿੱਚ ਵਿਸ਼ਵਾਸ ਕਰਦਾ ਹੈ ਜੋ ਦੁਸ਼ਟਾਂ ਨੂੰ ਧਰਮੀ ਠਹਿਰਾਉਂਦਾ ਹੈ ਉਸਦੀ ਨੇਚਾ ਧਾਰਮਿਕਤਾ ਵਜੋਂ ਗਿਣੀ ਜਾਂਦੀ ਹੈ। ਪੌਲੁਸ ਦਾ ਇੱਥੇ ਸਿੱਟਾ ਇਹ ਹੈ ਕਿ ਅਬਰਾਹਮ ਨੂੰ ਜ਼ਰੂਰ ਕੰਮਾਂ ਦੁਆਰਾ ਨਹੀਂ ਧਰਮੀ ਬਣਾ ਠਹਿਰਾਇਆ ਗਿਆ ਸੀ, ਧਾਰਮਿਕਤਾ ਉਸ ਨੂੰ ਇਸ ਲਈ ਨਹੀਂ ਦਿੱਤੀ ਗਈ ਸੀ ਕਿਉਂਕਿ ਇਹ ਉਸ ਨੂੰ ਦੇਣਦਾਰ ਸੀ, ਇਹ ਇੱਕ ਤੋਹਫ਼ਾ ਸੀ। ਹੁਣ ਜੇਕਰ ਤੁਸੀਂ ਅਬਰਾਹਮ ਦੇ ਜੀਵਨ ਦਾ ਅਧਿਐਨ ਕਰਨ ਦੀ ਪਰਵਾਹ ਕਰਦੇ ਹੋ ਤਾਂ ਉਸਦੀਆਂ ਕਮੀਆਂ ਅਤੇ ਕੁਝ ਘਿਨੌਣੇ ਕੰਮਾਂ ਨੂੰ ਸਾਫ਼ ਦੇਖੋਗੇ ਜੋ ਉਸਨੇ ਕੀਤੇ ਸਨ, ਅਤੇ ਤੁਸੀਂ ਜਾਣੋਗੇ ਕਿ ਉਸਨੇ ਇਸ ਨੂੰ ਕਮਾਇਆ ਨਹੀਂ ਸੀ, ਉਸ ਨੂੰ ਇੱਕ ਦਾਤ ਵਜੋਂ ਧਰਮੀ ਗਿਣਿਆ ਗਿਆ ਸੀ। ਅਬਰਾਹਮ ਨੇ ਵਿਸ਼ਵਾਸ ਕੀਤਾ ਅਤੇ ਇਹ ਉਸਦੇ ਲਈ ਧਾਰਮਿਕਤਾ ਵਜੋਂ ਗਿਣਿਆ ਗਿਆ ਸੀ। ਅਤੇ ਕੀ ਤੁਸੀਂ ਜਾਣਦੇ ਹੋ, ਜੇਕਰ ਤੁਸੀਂ ਉਸ ਆਇਤ 5 ਨੂੰ ਧਿਆਨ ਨਾਲ ਦੇਖਦੇ ਹੋ ਤਾਂ ਤੁਸੀਂ ਕੋਈ ਬਹੁਤ ਹੈਰਾਨੀਜਨਕ ਕਰਨ ਵਾਲਾ ਕੋਈ ਦੇਖੋਗੇ। ਅਤੇ ਉਸ ਵਿਅਕਤੀ ਲਈ ਜੋ ਕੰਮ ਨਹੀਂ ਕਰਦਾ ਪਰ ਉਸ ਵਿੱਚ ਵਿਸ਼ਵਾਸ ਕਰਦਾ ਹੈ, ਜੋ ਆਧਰਮੀ ਨੂੰ ਧਰਮੀ ਠਹਿਰਾਉਂਦਾ ਹੈ। ਕੁਝ ਅਨੁਵਾਦ ਕਹਿੰਦੇ ਹਨ, ਉਸ ਵਿਅਕਤੀ ਲਈ ਜੋ ਕੰਮ ਨਹੀਂ ਕਰਦਾ ਪਰ ਉਸ ਵਿੱਚ ਵਿਸ਼ਵਾਸ ਕਰਦਾ ਹੈ, ਜੋ ਦੁਸ਼ਟ ਨੂੰ ਧਰਮੀ ਠਹਿਰਾਉਂਦਾ ਹੈ। ਕੀ ਇਹ ਕੁਝ ਨਹੀਂ ਹੈ? ਪਰਮੇਸ਼ੁਰ ਦੁਸ਼ਟ ਨੂੰ ਧਰਮੀ ਠਹਿਰਾਉਂਦਾ ਹੈ ਅਤੇ ਉਹ ਕੰਮਾਂ ਦੁਆਰਾ ਨਹੀਂ। ਇਹ ਸਾਡੇ ਵਿੱਚੋਂ ਉਹਨਾਂ ਲਈ ਖੁਸ਼ਖਬਰੀ ਹੈ ਜਿਨ੍ਹਾਂ ਨੇ ਗਲਤ ਕੰਮ ਕੀਤਾ ਹੈ, ਪਰ ਪਰਮੇਸ਼ੁਰ ਦੁਸ਼ਟ ਨੂੰ ਧਰਮੀ ਠਹਿਰਾਉਂਦਾ ਹੈ। ਪੌਲੁਸ ਦੁਆਰਾ ਪ੍ਰਚਾਰ ਕੀਤੀ ਜਾ ਰਹੀ ਖੁਸ਼ਖਬਰੀ ਦਾ ਬਚਾਅ ਕਰਨ ਲਈ ਅਬਰਾਹਮ ਨੂੰ ਗਵਾਹ ਵਜੋਂ ਬੁਲਾਉਣ ਤੋਂ ਬਾਅਦ ਹੁਣ ਉਹ ਦਾਊਦ ਨੂੰ ਗਵਾਹ ਵਜੋਂ ਬੁਲਾਉਂਦਾ ਹੈ ਅਤੇ ਸਾਡੇ ਹਵਾਲੇ ਵਿੱਚ ਜ਼ਬੂਰ 32 ਆਇਤ 6-8 ਤੋਂ ਹਵਾਲਾ ਦਿੰਦਾ ਹੈ। ਜਿਵੇਂ ਦਾਊਦ ਵੀ ਉਸ ਵਿਅਕਤੀ ਦੀ ਅਸੀਸ ਬਾਰੇ ਗੱਲ ਕਰਦਾ ਹੈ ਜਿਸ ਨੂੰ ਪਰਮੇਸ਼ੁਰ ਕੰਮਾਂ ਤੋਂ ਬਿਨਾਂ ਧਾਰਮਿਕ ਗਿਣਦਾ ਹੈ। ਧੰਨ ਹਨ ਉਹ ਜਿਨ੍ਹਾਂ ਦੇ ਧਰਮ ਦੇ ਕੰਮ ਸਾਫ਼ ਕੀਤੇ ਗਏ ਹੈ ਅਤੇ ਜਿਨ੍ਹਾਂ ਦੇ ਪਾਪ ਢਕੇ ਗਏ ਹਨ। ਧੰਨ ਹੈ ਉਹ ਆਦਮੀ ਜਿਸ ਦੇ ਵਿਰੁੱਧ ਪ੍ਰਭੂ ਉਸਦੇ ਪਾਪ ਨਹੀਂ ਗਿਣੇਗਾ। ਵਿਸ਼ਵਾਸ ਕੰਮਾਂ ਤੋਂ ਬਹੁਤ ਵੱਖਰਾ ਹੈ। ਜੇਕਰ ਪਰਮਾਤਮਾ ਸਾਨੂੰ ਉਹ ਦਿੰਦਾ ਹੈ ਜਿਸ ਲਈ ਅਸੀਂ ਕੰਮ ਕੀਤਾ ਹੈ ਤਾਂ ਇਸਦਾ ਅੰਤ ਬਿਲਕੁਲ ਵੀ ਚੰਗਾ ਨਹੀਂ ਹੋਵੇਗਾ। ਅਸੀਂ ਕੰਮਾਂ ਦੁਆਰਾ ਧਰਮੀ ਨਹੀਂ ਠਹਿਰਾਏ ਜਾਂਦੇ। ਕੋਈ ਵੀ ਕੰਮਾਂ ਦੁਆਰਾ ਧਰਮੀ ਨਹੀਂ ਠਹਿਰਾਇਆ ਜਾਂਦਾ। ਹੋਰ ਸਾਰੇ ਧਰਮ ਅਤੇ ਅਧਿਆਤਮਿਕਤਾ ਅਤੇ ਵਿਕਲਪ ਪ੍ਰਗਟਾਵੇ ਯੋਗਤਾ 'ਤੇ ਆਧਾਰਿਤ ਹਨ, ਕੰਮਾਂ 'ਤੇ ਆਧਾਰਿਤ ਹੈ। ਅਜਿਹਾ ਵਿਸ਼ਵਾਸ ਝੂਠਾ ਵਿਸ਼ਵਾਸ ਹੈ ਅਤੇ ਇਹ ਵਿਨਾਸ਼ ਵਿੱਚ ਖਤਮ ਹੁੰਦਾ ਹੈ। ਇਸ ਲਈ ਜਦੋਂ ਤੁਸੀਂ ਵੀ ਇਸ ਸਵਾਲ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰ ਰਹੇ ਹੋ, ਜੇਕਰ ਪਰਮਾਤਮਾ ਨੇ ਤੁਹਾਨੂੰ ਪੁੱਛਿਆ ਮੈਂ ਤੁਹਾਨੂੰ ਸਵਰਗ ਵਿੱਚ ਕਿਉਂ ਜਾਣ ਦੇਵਾਂ, ਕਿਉਂਕਿ ਮੈਂ ਜਿਹੜੀ ਵੀ ਗੱਲ ਕਿਉਂਕਿ ਮੈਂ ਇਹਨਾਂ ਨਾਲ ਸ਼ੁਰੂ ਹੋਣ ਵਾਲਾ ਕੋਈ ਵੀ ਜਵਾਬ ਜਿਹੜਾ ਆ ਉਹ ਗਲਤ ਹੋਵੇਗਾ। ਵਿਸ਼ਵਾਸ ਕੰਮਾਂ ਤੋਂ ਵੱਖਰਾ ਹੈ ਅਤੇ ਅਸੀਂ ਆਪਣੇ ਕੰਮਾਂ ਕਰਕੇ ਕਦੇ ਵੀ ਜਿਹੜੇ ਆ ਉਹ ਸਵਰਗ ਵਿੱਚ ਨਹੀਂ ਜਾ ਸਕਦੇ ਜਾਂ ਧਰਮੀ ਨਹੀਂ ਠਹਿਰਾਏ ਜਾ ਸਕਦੇ। ਇਸ ਬਾਰੇ ਸੋਚੋ, ਤੁਸੀਂ ਪਰਮੇਸ਼ੁਰ ਨੂੰ ਸਵੀਕਾਰ ਕਰਨ ਲਈ ਕਿਸ ਚੀਜ਼ 'ਤੇ ਭਰੋਸਾ ਕਰਦੇ ਹੋ? ਤੁਸੀਂ ਆਪਣੇ ਕੰਮਾਂ ਨੂੰ ਕਿਵੇਂ ਦੇਖਦੇ ਹੋ? ਕੀ ਤੁਸੀਂ ਕਿਸੇ ਵੀ ਤਰੀਕੇ ਨਾਲ ਉਹਨਾਂ 'ਤੇ ਭਰੋਸਾ ਕਰ ਰਹੇ ਹੋ? ਵਿਸ਼ਵਾਸ ਕੰਮਾਂ ਤੋਂ ਵੱਖਰਾ ਹੈ। ਹੁਣ ਦੂਸਰੀ ਗੱਲ 'ਤੇ ਧਿਆਨ ਦਿੰਦੇ ਹਾਂ, ਵਿਸ਼ਵਾਸ ਕਿਸੇ ਧਾਰਮਿਕ ਰਸਮ 'ਤੇ ਨਿਰਭਰ ਨਹੀਂ ਕਰਦਾ। ਪੌਲੁਸ ਦਾ ਪਹਿਲਾ ਸਵਾਲ ਇਹ ਰਿਹਾ ਹੈ ਕਿ ਅਬਰਾਹਮ ਨੂੰ ਕੰਮਾਂ ਦੁਆਰਾ ਧਰਮੀ ਠਹਿਰਾਇਆ ਗਿਆ ਸੀ ਜਾਂ ਵਿਸ਼ਵਾਸ ਦੁਆਰਾ। ਉਸਦਾ ਦੂਜਾ ਸਵਾਲ ਇਹ ਹੈ ਕਿ ਇਹ ਸ਼ਾਨਦਾਰ ਜਾਇਦਾਦ ਇਹ ਧਰਮੀ ਗਿਣਨਾ ਸਿਰਫ ਸੁੰਨਤ ਕੀਤੇ ਹੋਏ ਲੋਕਾਂ ਲਈ ਯਹੂਦੀਆਂ ਲਈ ਉਪਲਬਧ ਹੈ ਜਾਂ ਬੇਸੁੰਨਤ ਜਾਂ ਹਰ ਕਿਸੇ ਲਈ ਵੀ ਉਪਲਬਧ ਹੈ? ਪੌਲੁਸ ਜੋ ਟੈਸਟ ਕੇਸ ਲਾਗੂ ਕਰਦਾ ਹੈ ਉਹ ਫਿਰ ਅਬਰਾਹਮ ਬਾਰੇ ਕੀ ਹੈ? ਕੀ ਉਹ ਸੁੰਨਤ ਕੀਤੇ ਜਾਣ ਤੋਂ ਬਾਅਦ ਧਰਮੀ ਠਹਿਰਾਇਆ ਗਿਆ ਸੀ ਜਾਂ ਪਹਿਲਾਂ? ਕੀ ਉਹ ਸੁੰਨਤ ਕੀਤੇ ਜਾਣ ਤੋਂ ਬਾਅਦ ਧਰਮੀ ਗਿਣਿਆ ਗਿਆ ਸੀ ਜਾਂ ਪਹਿਲਾਂ? ਕੀ ਉਹ ਪਹਿਲਾਂ ਸੁੰਨਤ ਦੇ ਅਧੀਨ ਸੀ ਅਤੇ ਇਸ ਲਈ ਧਾਰਮਿਕਤਾ ਪ੍ਰਾਪਤ ਕੀਤੀ ਸੀ, ਜਾਂ ਉਹ ਪਹਿਲਾਂ ਹੀ ਧਰਮੀ ਠਹਿਰਾਇਆ ਗਿਆ ਸੀ ਅਤੇ ਸੁੰਨਤ ਬਾਅਦ ਵਿੱਚ ਹੋਈ? ਪੌਲੁਸ ਦਾ ਆਪਣੇ ਸਵਾਲ ਦਾ ਜਵਾਬ ਸੰਖੇਪ ਅਤੇ ਸਪੱਸ਼ਟ ਹੈ ਅਤੇ ਤੁਸੀਂ ਇਸ ਨੂੰ ਆਇਤ 10 ਦੇ ਅੰਤ ਵਿੱਚ ਪਾਓਗੇ। ਇਹ ਬਾਅਦ ਵਿੱਚ ਨਹੀਂ ਸਗੋਂ ਉਸਦੀ ਸੁੰਨਤ ਹੋਣ ਤੋਂ ਪਹਿਲਾਂ ਹੋਇਆ ਸੀ। ਅਸਲ ਵਿੱਚ ਇਹ ਬਹੁਤ ਪਹਿਲਾਂ ਸੀ। ਉਤਪਤੀ 15 ਵਿੱਚ ਦਰਜ ਹੈ ਕਿ ਪਰਮੇਸ਼ੁਰ ਨੇ ਉਸਨੂੰ ਧਰਮੀ ਠਹਿਰਾਇਆ, ਉਸਨੇ ਯਹੋਵਾ ਵਿੱਚ ਵਿਸ਼ਵਾਸ ਕੀਤਾ ਅਤੇ ਉਸਨੇ ਇਸ ਨੂੰ ਉਸਦੇ ਲਈ ਧਾਰਮਿਕਤਾ ਗਿਣਿਆ। ਪਰ ਇਹ ਉਤਪਤੀ 17 ਤੱਕ ਨਹੀਂ ਸੀ। 14 ਸਾਲਾਂ ਤੋਂ ਵੱਧ ਸਮੇਂ ਤੋਂ ਬਾਅਦ ਪਰਮੇਸ਼ੁਰ ਨੇ ਸੁੰਨਤ ਦੇ ਸਰੀਰਕ ਚਿੰਨ੍ਹ ਨਾਲ ਉਸ ਧਾਰਮਿਕਤਾ 'ਤੇ ਮੋਹਰ ਲਗਾ ਦਿੱਤੀ। ਇਹ ਇੱਕ ਨਿਸ਼ਾਨੀ ਸੀ ਜੋ ਪਹਿਲਾਂ ਹੀ ਵਾਪਰ ਚੁੱਕੀ ਸੀ, ਇੱਕ ਨਿਸ਼ਾਨੀ ਜੋ ਪਹਿਲੇ ਜੋ ਪਿਛਲੇ ਸਮੇਂ ਵਿੱਚ ਵਾਪਰੀ ਸੀ ਉਸ ਨੂੰ ਦਰਸਾਉਣ ਲਈ ਦਿੱਤੀ ਗਈ ਸੀ। ਅੱਜ ਸਵੇਰੇ ਸਾਨੂੰ ਯੇਨ ਨੂੰ ਪ੍ਰਭੂ ਯਿਸੂ ਮਸੀਹ ਦੁਆਰਾ ਉਸ ਨੂੰ ਬਚਾਉਣ ਬਾਰੇ ਸੁਣ ਕੇ ਬਹੁਤ ਖੁਸ਼ੀ ਹੋਈ ਹੈ। ਥੋੜ੍ਹੇ ਸਮੇਂ ਵਿੱਚ ਅਸੀਂ ਉਸ ਨੂੰ ਬਪਤਿਸਮਾ ਦੇਣ ਲੈਂਦੇ ਦੇਖਣ ਜਾ ਰਹੇ ਹਾਂ। ਉਹ ਬਪਤਿਸਮਾ ਦੀ ਧਾਰਮਿਕ ਰਸਮ ਨੂੰ ਸਵੀਕਾਰ ਕਰੇਗਾ, ਪਰ ਯੇਨ ਦੀ ਮੁਕਤੀ ਦੀ ਉਮੀਦ ਬਪਤਿਸਮੇ ਦੇ ਇਸ ਕਾਰਜ ਵਿੱਚ ਆਧਾਰਿਤ ਨਹੀਂ ਹੈ ਜੋ ਉਸ ਨੂੰ ਜਲਦੀ ਹੀ ਪ੍ਰਾਪਤ ਹੋਵੇਗੀ। ਉਸ ਦੀ ਮੁਕਤੀ ਦੀ ਉਮੀਦ ਵਿੱਚ ਉਸਦੀ ਮੁਕਤੀ ਦੀ ਉਮੀਦ ਜਿਹੜੀ ਹੈ ਉਸਨੂੰ ਇਹ ਤੋਹਫੇ ਵਜੋਂ ਹੈ ਜੋ ਮੁਫਤ ਅਤੇ ਹੁੰਦੀ ਹੈ। ਅਤੇ ਆਇਤ ਸੋ ਵਿਸ਼ਵਾਸ ਜਿਹੜਾ ਹੈ ਧਾਰਮਿਕ ਰਸਮ 'ਤੇ ਨਿਰਭਰ ਨਹੀਂ ਕਰਦਾ, ਇਹ ਸਿਰਫ ਇੱਕ ਚਿੰਨ ਜਿਹੜਾ ਹੈ ਚਿੰਨ੍ਹ ਹੈ। ਅਸੀਂ ਵਿਸ਼ਵਾਸ ਦੁਆਰਾ ਧਰਮੀ ਠਹਿਰਾਏ ਜਾਂਦੇ ਹਾਂ, ਫਿਰ ਸਾਨੂੰ ਆਪਣੇ ਧਰਮੀ ਠਹਿਰਾਉਣ ਦੀ ਨਿਸ਼ਾਨੀ ਵਜੋਂ ਮੋਹਰ ਵਜੋਂ ਬਪਤਿਸਮਾ ਦਿੱਤਾ ਜਾਂਦਾ ਹੈ, ਪਰ ਸਾਨੂੰ ਕ੍ਰਮ ਨੂੰ ਸਹੀ ਕਰਨਾ ਚਾਹੀਦਾ ਹੈ। ਪਹਿਲਾਂ ਵਿਸ਼ਵਾਸ ਦੁਆਰਾ ਧਰਮੀ ਠਹਿਰਾਇਆ ਜਾਂਦਾ ਹੈ, ਫਿਰ ਬਪਤਿਸਮਾ ਲਿਆ ਜਾਂਦਾ ਹੈ। ਪਹਿਲਾਂ ਸੱਚ ਵਿਸ਼ਵਾਸ ਅਤੇ ਫਿਰ ਬਪਤਿਸਮੇ ਦਾ ਚਿੰਨ੍ਹ। ਇਹ ਘੱਟੋ ਘੱਟ ਇਸ ਕਾਰਨ ਦਾ ਇੱਕ ਹਿੱਸਾ ਹੈ ਕਿ ਹਾਰਪਰ ਵਿਖੇ ਅਸੀਂ ਸਿਰਫ ਉਹਨਾਂ ਲੋਕਾਂ ਨੂੰ ਬਪਤਿਸਮਾ ਦੇਵਾਂਗੇ ਜੋ ਪਹਿਲਾਂ ਹੀ ਵਿਸ਼ਵਾਸ ਦੁਆਰਾ ਧਰਮੀ ਠਹਿਰਾਏ ਗਏ ਹਨ। ਇਹ ਘੱਟੋ ਘੱਟ ਇਸ ਕਾਰਨ ਦਾ ਇੱਕ ਹਿੱਸਾ ਹੈ ਕਿ ਅਸੀਂ ਬੱਚਿਆਂ ਨੂੰ ਬਪਤਿਸਮਾ ਨਹੀਂ ਦਿੰਦੇ, ਸਾਡੀ ਉਮੀਦ ਧਾਰਮਿਕ ਰਸਮ ਵਿੱਚ ਨਹੀਂ ਹੋ ਸਕਦੀ। ਵਿਸ਼ਵਾਸ ਧਾਰਮਿਕ ਰਸਮ 'ਤੇ ਨਿਰਭਰ ਕਰਦਾ ਹੈ, ਜਿਵੇਂ ਕਿ ਵਿਸ਼ਵਾਸ ਧਾਰਮਿਕ ਰਸਮ 'ਤੇ ਨਿਰਭਰ ਨਹੀਂ ਕਰਦਾ, ਜਿਵੇਂ ਕਿ CH ਹੋਜ਼ ਨੇ ਲਿਖਿਆ, ਜੋ ਨਿਸ਼ਾਨੀ ਦੇ ਤੌਰ 'ਤੇ ਵਧੀਆ ਜਵਾਬ ਦਿੰਦਾ ਹੈ, ਉਹ ਨਿਸ਼ਾਨੀ ਵਾਲੀ ਚੀਜ਼ ਦਾ ਇੱਕ ਦੁਖਦਾਈ ਬਦਲ ਹੈ। ਜੇਕਰ ਤੁਹਾਡੇ ਕੋਲ ਸਿਰਫ ਨਿਸ਼ਾਨੀ ਹੈ ਪਰ ਅਸਲੀਅਤ ਨਹੀਂ ਹੈ ਤਾਂ ਤੁਸੀਂ ਅਜੇ ਵੀ ਗਵਾਚੇ ਹੋਏ ਹੋ। ਪੌਲੁਸ ਦੀ ਦਲੀਲ ਸੀ ਕਿ ਵਿਸ਼ਵਾਸ ਨਾਲ ਸੁੰਨਤ ਖਾਲੀ ਸੀ, ਵਿਸ਼ਵਾਸ ਤੋਂ ਬਿਨਾਂ ਬਪਤਿਸਮਾ ਖਾਲੀ ਹੈ। ਇਹ ਵਿਆਹ ਦੀ ਅੰਗੂਠੀ ਪਹਿਨਣ ਵਾਂਗ ਹੈ, ਜੋ ਜਦੋਂ ਕਿ ਜੀਵਨ ਸਾਥੀ ਤੁਹਾਡੇ ਕੋਲ ਨਿਸ਼ਾਨੀ ਹੈ ਪਰ ਅਸਲੀਅਤ ਨਹੀਂ। ਅਬਰਾਹਮ ਬਾਰੇ ਪੌਲੁਸ ਦੀ ਦਲੀਲ ਵੱਲ ਵਾਪਸ, ਆਇਤ 11-12, ਉਸ ਨੇ ਅਬਰਾਹਮ ਨੇ ਸੁੰਨਤ ਦਾ ਨਿਸ਼ਾਨ ਪ੍ਰਾਪਤ ਕੀਤਾ ਜੋ ਉਸ ਧਾਰਮਿਕਤਾ ਦੀ ਮੋਹਰ ਵਜੋਂ ਸੀ ਜੋ ਵਿਸ਼ਵਾਸ ਦੁਆਰਾ ਉਸ ਕੋਲ ਸੀ, ਅਤੇ ਜਦੋਂ ਉਹ ਅਜੇ ਸੁੰਨਤ ਨਹੀਂ ਸੀ ਜਾਂ ਜਦੋਂ ਉਸਦੀ ਸੁੰਨਤ ਨਹੀਂ ਹੋਈ ਸੀ, ਉਦੇਸ਼ ਉਸ ਨੂੰ ਉਹਨਾਂ ਸਾਰਿਆਂ ਦਾ ਪਿਤਾ ਬਣਾਉਣਾ ਸੀ ਜੋ ਬਿਨਾਂ ਸੁੰਨਤ ਕਿਤੇ ਵਿਸ਼ਵਾਸ ਕਰਦੇ ਸਨ, ਤਾਂ ਜੋ ਧਾਰਮਿਕਤਾ ਉਹਨਾਂ ਲਈ ਵੀ ਗਿਣੀ ਜਾਵੇ, ਅਤੇ ਉਸ ਨੂੰ ਸੁੰਨਤ ਕੀਤੇ ਲੋਕਾਂ ਦਾ ਪਿਤਾ ਬਣਾਉਣਾ ਸੀ ਜੋ ਸਿਰਫ ਸੁੰਨਤ ਨਹੀਂ ਸਗੋਂ ਉਹ ਵਿਸ਼ਵਾਸ ਦੇ ਨਕਸ਼ੇ ਕਦਮਾਂ 'ਤੇ ਵੀ ਚੱਲਦੇ ਸਨ ਜੋ ਸਾਡੇ ਪਿਤਾ ਅਬਰਾਹਮ ਕੋਲ ਸੁੰਨਤ ਹੋਣ ਤੋਂ ਪਹਿਲਾਂ ਸੀ। ਇਹ ਸਭ ਦੇ ਕਾਰਨ ਅਬਰਾਹਮ ਸਾਰੇ ਵਿਸ਼ਵਾਸੀਆਂ ਦਾ ਅਧਿਆਤਮਿਕ ਪਿਤਾ ਹੈ। ਸੁੰਨਤ ਕੀਤੇ ਲੋਕਾਂ ਦਾ ਭਾਵ ਵਿਸ਼ਵਾਸੀ ਯਹੂਦੀਆਂ ਦਾ ਅਤੇ ਬਾਕੀ ਸਾਰੇ ਵਿਸ਼ਵਾਸੀਆਂ ਦਾ। ਇਸ ਲਈ ਸਾਡਾ ਪਿਛੋਕੜ ਜਾਂ ਵਿਰਾਸਤ ਜੋ ਵੀ ਹੋਵੇ, ਅਸੀਂ ਸਾਰੇ ਮੁਕਤੀ ਦੇ ਸੰਬੰਧ ਵਿੱਚ ਇੱਕੋ ਰਸਤੇ 'ਤੇ ਚੱਲਦੇ ਹਾਂ। ਇਹ ਸਭ ਵਿਸ਼ਵਾਸ ਦੁਆਰਾ ਹੈ ਅਤੇ ਵਿਸ਼ਵਾਸ ਕੰਮਾਂ ਤੋਂ ਵੱਖਰਾ ਹੈ। ਇਹ ਸਭ ਵਿਸ਼ਵਾਸ ਦੁਆਰਾ ਹੈ ਅਤੇ ਵਿਸ਼ਵਾਸ ਕਿਸੇ ਧਾਰਮਿਕ ਰਸਮ 'ਤੇ ਨਿਰਭਰ ਨਹੀਂ ਕਰਦਾ। ਅਤੇ ਇਸ ਲਈ ਜੇਕਰ ਪਰਮੇਸ਼ੁਰ ਤੁਹਾਨੂੰ ਪੁੱਛੇ ਮੈਂ ਤੁਹਾਨੂੰ ਸਵਰਗ ਵਿੱਚ ਕਿਉਂ ਜਾਣ ਦੇਵਾਂ, ਤਾਂ ਤੁਸੀਂ ਕਹੋਗੇ ਇਸਦਾ ਜਵਾਬ ਚਰਚ ਦੀ ਮੈਂਬਰਸ਼ਿਪ ਜਾਂ ਧਾਰਮਿਕ ਰਸਮਾਂ ਪ੍ਰਤੀ ਤੁਹਾਡੀ ਬਾਹਰੀ ਅਧੀਨਗੀ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਤੀਜੀ ਗੱਲ ਦਾ ਧਿਆਨ ਦਿਓ, ਵਿਸ਼ਵਾਸ ਕਾਨੂੰਨ 'ਤੇ ਨਾਲ ਇਹਦਾ ਕੋਈ ਸੰਬੰਧ ਨਹੀਂ ਹੈ। ਆਇਤਾਂ 13-17, ਪੌਲੁਸ ਨੋਟ ਕਰਦਾ ਹੈ ਕਿ ਅਬਰਾਹਮ ਅਤੇ ਉਸਦੀ ਸੰਤਾਨ ਨਾਲ ਕੀਤਾ ਗਿਆ ਵਾਅਦਾ ਕਿ ਉਹ ਦੁਨੀਆ ਦਾ ਵਾਰਸ ਹੋਵੇਗਾ, ਕਾਨੂੰਨ ਦੁਆਰਾ ਨਹੀਂ ਸਗੋਂ ਵਿਸ਼ਵਾਸ ਦੀ ਧਾਰਮਿਕਤਾ ਦੁਆਰਾ ਸੀ। ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਅਸੀਂ ਪਹਿਲਾਂ ਅਬਰਾਹਮ ਦੇ ਇਤਿਹਾਸ ਦਾ ਉਹ ਛੋਟਾ ਜਿਹਾ ਸਕੈਚ ਕੀਤਾ ਸੀ, ਇੱਕ ਵਾਰ ਵਾਰ ਵਿਸ਼ਾ ਸੀ ਕਿ ਅਬਰਾਹਮ ਦੁਆਰਾ ਸਾਰੀਆਂ ਕੌਮਾਂ ਨੂੰ ਅਸੀਸ ਮਿਲੇਗੀ। ਇੱਥੇ ਪੌਲੁਸ ਦਾ ਨੁਕਤਾ ਇਹ ਹੈ ਕਿ ਇਹ ਕਾਨੂੰਨ ਦੁਆਰਾ ਨਹੀਂ ਜੋ ਯਹੂਦੀ ਲੋਕਾਂ ਨੂੰ ਦਿੱਤਾ ਗਿਆ ਸੀ, ਸਗੋਂ ਵਿਸ਼ਵਾਸ ਦੁਆਰਾ ਪ੍ਰਾਪਤ ਕੀਤਾ ਜਾਂਦਾ ਹੈ। ਵਿਸ਼ਵਾਸ ਜੋ ਯਹੂਦੀ ਜਾਂ ਗੈਰ ਯਹੂਦੀਆਂ ਨੂੰ ਇੱਕਜੁੱਟ ਕਰਦਾ ਹੈ। ਪੌਲੁਸ ਜਿਹੜਾ ਹੈ ਉਹ ਸਪੱਸ਼ਟ ਕਰਦਾ ਹੈ ਕਿ ਧਰਮੀ ਠਹਿਰਾਉਣਾ ਕਾਨੂੰਨ ਤੋਂ ਨਹੀਂ ਆਉਂਦਾ, ਸਗੋਂ ਕਾਨੂੰਨ ਜਿਹੜਾ ਹੈ ਕਿਰਪਾ ਤੋਂ ਕਿਰਪਾ ਨੂੰ ਬਾਹਰ ਰੱਖਦਾ ਆ। ਜੇਕਰ ਇਹ ਕਾਨੂੰਨ ਦੁਆਰਾ ਹੋਣ ਜਾ ਰਿਹਾ ਹੈ ਤਾਂ ਮੁਕਤੀ ਆਉਂਦੀ ਹੈ, ਤਾਂ ਵਾਅਦਾ ਹੈ ਕਿ ਖਾਲੀ ਅਤੇ ਬੇਕਾਰ ਹੈ। ਆਇਤ 14, ਜੇਕਰ ਕਾਨੂੰਨ ਧਾਰਮਿਕਤਾ ਨੂੰ ਨਿਰਧਾਰਿਤ ਕਰਨ ਲਈ ਸ਼ਾਸਨ ਸਿਧਾਂਤ ਹੁੰਦਾ ਤਾਂ ਵਿਸ਼ਵਾਸ ਅਪ੍ਰਸੰਗਿਕ ਹੁੰਦਾ। ਇਸ ਤੋਂ ਵੀ ਮਾੜੀ ਗੱਲ ਇਹ ਹੈ ਕਿ ਕਾਨੂੰਨ ਧਾਰਮਿਕਤਾ ਵੱਲ ਲੈ ਜਾਣ ਵਿੱਚ ਪੂਰੀ ਤਰ੍ਹਾਂ ਅਸਫਲ ਹੁੰਦਾ। ਪਰ ਇਹ ਇੱਕ ਨੁਕਤੇ ਤੋਂ ਜਾਣੂ ਹੋਣ ਯੋਗ ਹੈ ਜੋ ਪੌਲੁਸ ਨੇ ਗਲਾਤੀਆਂ 3:17 ਵਿੱਚ ਪਹਿਲਾਂ ਹੀ ਕਹੇ ਗਏ ਹਵਾਲੇ ਵਿੱਚ ਸ਼ਾਮਲ ਹੈ, ਜਿੱਥੇ ਉਹ ਕਹਿੰਦਾ ਹੈ, ਮੇਰਾ ਮਤਲਬ ਇਹ ਹੈ ਕਿ ਕਾਨੂੰਨ ਜੋ 430 ਸਾਲ ਬਾਅਦ ਪੇਸ਼ ਕੀਤਾ ਗਿਆ ਸੀ, ਪਰਮੇਸ਼ੁਰ ਦੁਆਰਾ ਪਹਿਲਾਂ ਸਥਾਪਿਤ ਕੀਤੇ ਗਏ ਨੇਮ ਨੂੰ ਰੱਦ ਨਹੀਂ ਕਰਦਾ, ਇਸ ਤਰ੍ਹਾਂ ਵਾਅਦੇ ਨੂੰ ਖਤਮ ਨਹੀਂ ਕਰਦਾ। ਪਰਮੇਸ਼ੁਰ ਨੇ ਅਬਰਾਹਮ ਨੂੰ ਜੋ ਵਾਅਦਾ ਦਿੱਤਾ ਸੀ ਕਿਸੇ ਵੀ ਕਾਨੂੰਨ ਦੇ ਸਥਾਪਿਤ ਹੋਣ ਤੋਂ ਪਹਿਲਾਂ ਦਿੱਤਾ ਸੀ, ਅਤੇ ਨਤੀਜੇ ਵਜੋਂ ਅਬਰਾਹਮ ਕੋਲ ਜੋ ਕੁਝ ਵੀ ਸੀ ਉਹ ਵਿਸ਼ਵਾਸ ਦੁਆਰਾ ਸੀ, ਕਾਨੂੰਨ ਦੁਆਰਾ ਨਹੀਂ। ਕਾਨੂੰਨ ਜੋ ਕਰਦਾ ਹੈ ਉਹ ਦੋਸ਼ੀ ਨੂੰ ਡੂੰਘਾ ਕਰਦਾ ਹੈ, ਉਹ ਤੁਹਾਡੀ ਅਸਫਲਤਾ 'ਤੇ ਰੋਸ਼ਨੀ ਪਾਉਂਦਾ ਹੈ। ਆਇਤ 15 ਨੂੰ ਦੇਖੋ, ਕਿਉਂਕਿ ਕਾਨੂੰਨ ਕ੍ਰੋਧ ਲਿਆਉਂਦਾ ਹੈ, ਪਰ ਜਿੱਥੇ ਕੋਈ ਕਾਨੂੰਨ ਨਹੀਂ ਹੈ ਉੱਥੇ ਕੋਈ ਅਪਰਾਧ ਨਹੀਂ ਹੈ। ਕਾਨੂੰਨ ਸਿਰਫ ਸਾਨੂੰ ਸਾਡੀਆਂ ਅਸਫਲਤਾਵਾਂ, ਸਾਡੀਆਂ ਉਲੰਘਣਾਵਾਂ ਦਿਖਾਉਂਦਾ ਹੈ। ਜਿਨ੍ਹਾਂ ਕੋਲ ਕੋਈ ਕਾਨੂੰਨ ਨਹੀਂ ਹੈ ਉਹ ਵੀ ਘੱਟ ਦੋਸ਼ੀ ਨਹੀਂ ਹਨ, ਪਰ ਜਿਨ੍ਹਾਂ ਕੋਲ ਕਾਨੂੰਨ ਹੈ ਅਤੇ ਕਾਨੂੰਨ ਜਾਣਦੇ ਹਨ ਅਤੇ ਫਿਰ ਵੀ ਕਾਨੂੰਨ ਨੂੰ ਤੋੜਦੇ ਹਨ ਉਹ ਕ੍ਰੋਧ ਹੇਠ ਹਨ। ਯਾਦ ਰੱਖੋ ਕਿ ਖੁਸ਼ਖਬਰੀ ਤੋਂ ਬਾਹਰ ਜੋ ਕੁਝ ਬਚਦਾ ਹੈ ਉਹ ਪਰਮੇਸ਼ੁਰ ਦਾ ਕ੍ਰੋਧ ਹੈ। ਆਇਤ 16-17 ਇਸ ਭਾਗ ਵਿੱਚ ਪੌਲੁਸ ਦੀ ਦਲੀਲ ਦਾ ਸਾਰ ਦਿੰਦਾ ਹੈ। ਇਸ ਲਈ ਵਿਸ਼ਵਾਸ 'ਤੇ ਨਿਰਭਰ ਕਰਦਾ ਹੈ ਤਾਂ ਜੋ ਵਾਅਦਾ ਕਿਰਪਾ 'ਤੇ ਟਿਕਿਆ ਰਹੇ ਅਤੇ ਉਸਦੀ ਸਾਰੀ ਸੰਤਾਨ ਲਈ ਗਰੰਟੀ ਸ਼ੁਦਾ ਹੋਵੇ, ਨਾ ਸਿਰਫ ਕਾਨੂੰਨ ਦੇ ਪਾਲਣ ਵਾਲਿਆਂ ਲਈ ਸਗੋਂ ਉਸ ਵਿਅਕਤੀ ਲਈ ਵੀ ਜੋ ਅਬਰਾਹਮ ਦੇ ਵਿਸ਼ਵਾਸ ਨੂੰ ਸਾਂਝਾ ਕਰਦਾ ਹੈ, ਜੋ ਸਾਡੇ ਸਾਰਿਆਂ ਦਾ ਪਿਤਾ ਹੈ, ਜਿਵੇਂ ਕਿ ਲਿਖਿਆ ਹੈ, ਮੈਂ ਤੁਹਾਨੂੰ ਬਹੁਤ ਸਾਰੀਆਂ ਕੌਮਾਂ ਦਾ ਪਿਤਾ ਬਣਾਇਆ ਹੈ। ਉਸ ਪਰਮੇਸ਼ੁਰ ਦੀ ਮੌਜੂਦਗੀ ਵਿੱਚ ਜਿਸ ਵਿੱਚ ਉਸਨੇ ਵਿਸ਼ਵਾਸ ਕੀਤਾ ਹੈ, ਜੋ ਮੁਰਦਿਆਂ ਨੂੰ ਜੀਵਨ ਦਿੰਦਾ ਹੈ ਅਤੇ ਉਹਨਾਂ ਚੀਜ਼ਾਂ ਨੂੰ ਹੋਂਦ ਵਿੱਚ ਲਿਆਉਂਦਾ ਹੈ ਜੋ ਮੌਜੂਦ ਨਹੀਂ ਹਨ। ਡੇਵਿਡ ਗਾਰਲੈਂਡ ਕਹਿੰਦਾ ਹੈ, ਕਿਉਂਕਿ ਪਰਮੇਸ਼ੁਰ ਨੇ ਕਾਨੂੰਨ ਦੁਆਰਾ ਅਬਰਾਹਮ ਨਾਲ ਕੀਤੇ ਵਾਅਦੇ ਵਿੱਚ ਵਿਚੋਲਗੀ ਨਹੀਂ ਕੀਤੀ, ਇਸ ਲਈ ਇਸ ਦੀ ਇਹ ਪ੍ਰਮਾਣਿਤ ਕਰਨ ਵਿੱਚ ਕੋਈ ਭੂਮਿਕਾ ਨਹੀਂ ਹੈ ਕਿ ਅਬਰਾਹਮ ਦੇ ਵਾਰਸ ਕੌਣ ਹਨ, ਵਾਅਦੇ ਜਾਂ ਵਿਰਾਸਤ ਦੇ ਪ੍ਰਾਪਤ ਕਰਤਾ। ਸਿਰਫ ਈਸਾਈ ਵਿਸ਼ਵਾਸੀ, ਯਹੂਦੀ ਅਤੇ ਗੈਰ ਯਹੂਦੀ ਹਨ ਜਿਨ੍ਹਾਂ ਕੋਲ ਅਬਰਾਹਮ ਵਾਂਗ ਵਿਸ਼ਵਾਸ ਹੈ, ਕਿਉਂਕਿ ਵਿਸ਼ਵਾਸ ਯਹੂਦੀ ਲਈ ਗੈਰ ਯਹੂਦੀ ਨਾਲੋਂ ਵੱਖਰਾ ਨਹੀਂ ਹੈ। ਇਸ ਦਾ ਅਰਥ ਹੈ ਕਿ ਅਬਰਾਹਮ ਉਹਨਾਂ ਸਾਰਿਆਂ ਦਾ ਪਿਤਾ ਹੈ ਜਿਨ੍ਹਾਂ ਕੋਲ ਵਿਸ਼ਵਾਸ ਹੈ। ਇਹ ਕਥਨ ਉਤਪਤੀ 17:5 ਦੁਆਰਾ ਪੁਸ਼ਟੀ ਕੀਤਾ ਗਿਆ ਹੈ, ਮੈਂ ਤੁਹਾਨੂੰ ਬਹੁਤ ਸਾਰੀਆਂ ਕੌਮਾਂ ਦਾ ਪਿਤਾ ਬਣਾਇਆ ਹੈ। ਇਸ ਘੋਸ਼ਣਾ ਬਾਰੇ ਜੋ ਗੱਲ ਧਿਆਨ ਦੇਣ ਯੋਗ ਹੈ ਉਹ ਇਹ ਹੈ ਕਿ ਇਹ ਪੁਸ਼ਟੀ ਕਰਦਾ ਹੈ ਕਿ ਪਰਮੇਸ਼ੁਰ ਨੇ ਅਬਰਾਹਮ ਦੇ ਵਾਅਦਾ ਕੀਤੇ ਹੋਏ ਬੱਚੇ ਦੇ ਜਨਮ ਤੋਂ ਪਹਿਲਾਂ ਹੀ ਇਸ ਉਦੇਸ਼ ਨੂੰ ਪੂਰਾ ਕਰ ਲਿਆ ਸੀ, ਮੈਂ ਤੁਹਾਨੂੰ ਬਣਾਇਆ ਹੈ। ਇਸ ਵਾਅਦੇ ਨੂੰ ਪਹਿਲਾਂ ਹੀ ਸਾਕਾਰ ਕੀਤਾ ਜਾ ਸਕਦਾ ਹੈ, ਕਿਉਂਕਿ ਪਰਮਾਤਮਾ ਕੋਲ ਮੁਰਦਿਆਂ ਨੂੰ ਜੀਵਨ ਦੇਣ ਅਤੇ ਉਹਨਾਂ ਚੀਜ਼ਾਂ ਨੂੰ ਹੋਂਦ ਵਿੱਚ ਲਿਆਉਣ ਦੀ ਪੂਰਨ ਸ਼ਕਤੀ ਹੈ, ਜੋ ਕੋਈ ਵੀ ਕਾਨੂੰਨ ਕੋਡ ਨਹੀਂ ਹੈ ਜਿਸ ਦੀ ਅਸੀਂ ਪਾਲਣਾ ਕਰ ਸਕੀਏ ਜੋ ਸਾਨੂੰ ਪਰਮਾਤਮਾ ਕੋਲ ਲੈ ਜਾਵੇ। ਮੁਕਤੀ ਵਿਸ਼ਵਾਸ ਦੁਆਰਾ ਆਉਂਦੀ ਹੈ, ਕਾਨੂੰਨ ਦੁਆਰਾ ਨਹੀਂ। ਫਿਰ ਵੀ ਮਨੁੱਖੀ ਆਤਮਾ ਦੀ ਡਿਫੌਲਟ ਇਹ ਹੈ ਕਿ ਅਸੀਂ ਇਸ ਨੂੰ ਕਿਸੇ ਕਿਸਮ ਦੇ ਕਾਨੂੰਨ, ਕਿਸੇ ਕਿਸਮ ਦੀ ਯੋਗਤਾ ਦੇ ਆਧਾਰ 'ਤੇ ਚਾਹੁੰਦੇ ਹਾਂ। ਵਿਸ਼ਵਾਸ ਜਾਂ ਅਧਿਆਤਮਿਕ ਖੋਜ ਦੇ ਬਹੁਤ ਸਾਰੇ ਪ੍ਰਗਟਾਵੇ ਅਕਸਰ ਕੋਸ਼ਿਸ਼ ਦੇ ਧਰਮ ਦੁਆਰਾ ਦਰਸਾਏ ਜਾਂਦੇ ਹਨ। ਮੁਸਲਮਾਨਾਂ ਕੋਲ ਕਾਨੂੰਨਾਂ ਦੇ ਵਿਸ਼ਾਲ ਹਿੱਸੇ ਹਨ ਜੋ ਇੱਕ ਚੰਗੇ ਮੁਸਲਮਾਨ ਦਾ ਵਰਣਨ ਕਰਦੇ ਹਨ। ਉਹਨਾਂ ਦੀ ਉਮੀਦ ਸਿਰਫ ਪਰਮਾਤਮਾ ਦੇ ਨਿਰਣੇ ਦੇ ਤਰਾਜੂ 'ਤੇ ਤੋਲਣ ਦੀ ਹੈ ਅਤੇ ਉਮੀਦ ਹੈ ਕਿ ਇਹ ਕਾਫੀ ਹੈ। ਬਹੁਤ ਸਾਰੇ ਹੋਰ ਸਾਰੇ ਯਤਨ ਬਾਰੇ ਹਨ ਉਹਨਾਂ ਦੇ ਧਰਮ ਦੇ ਕੋਡ ਅਨੁਸਾਰ ਜੀਣਾ। ਈਸਾਈ ਵੀ ਇਸ ਜਾਲ ਵਿੱਚ ਫਸ ਸਕਦੇ ਹਨ। ਕੋਸ਼ਿਸ਼ ਕਰੋ ਅਤੇ ਦੁਬਾਰਾ ਕੋਸ਼ਿਸ਼ ਕਰੋ। ਵਿਸ਼ਵਾਸ ਕਾਨੂੰਨ ਨਾਲ ਸੰਬੰਧਿਤ ਨਹੀਂ ਹੈ। ਵਿਸ਼ਵਾਸ ਵਿੱਚ ਪਰਮਾਤਮਾ ਸਾਨੂੰ ਜੀਵਨ ਦੇਣਾ ਸ਼ਾਮਲ ਵਿਸ਼ਵਾਸ ਵਿੱਚ ਪਰਮਾਤਮਾ ਦਾ ਸਾਨੂੰ ਜੀਵਨ ਦੇਣਾ ਸ਼ਾਮਲ ਹੈ ਜਦੋਂ ਅਸੀਂ ਆਪਣੇ ਪਾਪਾਂ ਵਿੱਚ ਮਰੇ ਹੋਏ ਹਾਂ। ਤੁਸੀਂ ਇਸ ਸਵਾਲ ਦਾ ਜਵਾਬ ਕਿਵੇਂ ਦਿਓਗੇ ਜੇ ਪਰਮਾਤਮਾ ਤੁਹਾਨੂੰ ਪੁੱਛੇ ਮੈਂ ਤੁਹਾਨੂੰ ਸਵਰਗ ਵਿੱਚ ਕਿਉਂ ਜਾਣ ਦੇਵਾਂ ਤਾਂ ਤੁਸੀਂ ਕੀ ਕਹੋਗੇ? ਇਹ ਕਿਸੇ ਵੀ ਕਾਨੂੰਨ ਕਿਸੇ ਨਿਯਮ ਕਿਸੇ ਵੀ ਕਾਨੂੰਨ ਕੋਡ 'ਤੇ ਆਧਾਰਿਤ ਨਹੀਂ ਹੈ। ਵਿਸ਼ਵਾਸ ਬਿਲਕੁਲ ਵੱਖਰਾ ਹੈ। ਇਹ ਪਰਮਾਤਮਾ ਵੱਲੋਂ ਇੱਕ ਤੋਹਫ਼ਾ ਹੈ, ਸਾਡੇ ਦੁਆਰਾ ਕੀਤਾ ਜਾਣ ਵਾਲਾ ਕੰਮ ਨਹੀਂ। ਹੁਣ ਤੱਕ ਇਹ ਸਭ ਨਕਾਰਾਤਮਕ ਰਿਹਾ ਹੈ। ਹਰ ਇੱਕ ਮਾਮਲੇ ਵਿੱਚ ਪੌਲੁਸ ਨੇ ਅਬਰਾਹਾਮ ਦੇ ਵਿਸ਼ਵਾਸ ਦੀ ਤਰਜੀਹ ਦੀ ਪੁਸ਼ਟੀ ਕੀਤੀ ਹੈ। ਉਸ ਦੀ ਨਿਸ਼ਚਾ ਪਹਿਲਾਂ ਆਈ, ਕੰਮ ਸੁੰਨਤ ਅਤੇ ਕਾਨੂੰਨ ਸਭ ਬਾਅਦ ਵਿੱਚ ਆਏ। ਇਹ ਯੋਜਨਾਬੱਧ ਤੌਰ 'ਤੇ ਖਤਮ ਕਰਨ ਦੀ ਇੱਕ ਪ੍ਰਕਿਰਿਆ ਰਹੀ ਹੈ। ਪਰ ਹੁਣ ਅੰਤ ਵਿੱਚ ਪੌਲੁਸ ਆਇਤ 18 ਤੋਂ 22 ਵਿੱਚ ਆਪਣੇ ਸਕਾਰਾਤਮਕ ਸਿੱਟੇ 'ਤੇ ਪਹੁੰਚਦਾ ਹੈ। ਵਿਸ਼ਵਾਸ ਵਾਅਦੇ 'ਤੇ ਟਿਕਾ ਹੁੰਦਾ ਹੈ ਭਾਵੇਂ ਇਹ ਅਸੰਭਵ ਜਾਪਦਾ ਹੋਵੇ। 18 ਤੋਂ ਬਾਅਦ ਦੀਆਂ ਆਇਤਾਂ 'ਤੇ ਇੱਕ ਨਜ਼ਰ ਮਾਰੋ। ਉਮੀਦ ਵਿੱਚ ਉਸਨੇ ਉਮੀਦ ਦੇ ਵਿਰੁੱਧ ਵਿਸ਼ਵਾਸ ਕੀਤਾ ਕਿ ਬਹੁਤ ਸਾਰੀਆਂ ਕੌਮਾਂ ਦਾ ਪਿਤਾ ਬਣੇ, ਜਿਵੇਂ ਕਿ ਉਸ ਨੂੰ ਕਿਹਾ ਗਿਆ ਸੀ, ਤੇਰੀ ਔਲਾਦ ਇਸ ਤਰ੍ਹਾਂ ਹੋਵੇਗੀ। ਜਦੋਂ ਉਸਨੇ ਆਪਣੇ ਸਰੀਰ ਨੂੰ ਜੋ ਇੱਕ ਮੁਰਦਾ ਜਿਹਾ ਸੀ, ਕਿਉਂਕਿ ਉਹ ਲਗਭਗ 100 ਸਾਲ ਦਾ ਸੀ, ਜਦੋਂ ਉਸਨੇ ਸਾਰਾ ਦੀ ਕੁੱਖ ਦੇ ਬਾਂਝ ਹੋਣ ਬਾਰੇ ਸੋਚਿਆ ਤਾਂ ਉਸਨੇ ਵਿਸ਼ਵਾਸ ਵਿੱਚ ਕਮਜ਼ੋਰ ਨਹੀਂ ਹੋਇਆ। ਕਿਸੇ ਵੀ ਅਵਿਸ਼ਵਾਸ ਨੇ ਉਸ ਨੂੰ ਪਰਮੇਸ਼ਵਰ ਦੇ ਵਾਅਦੇ ਬਾਰੇ ਡਗਮਗਾ ਨਹੀਂ ਦਿੱਤਾ, ਪਰ ਉਹ ਆਪਣੀ ਨਿਸ਼ਚੈ ਵਿੱਚ ਮਜ਼ਬੂਤ ਹੋਇਆ, ਕਿਉਂਕਿ ਉਸਨੇ ਪਰਮੇਸ਼ਵਰ ਦੀ ਵਡਿਆਈ ਕੀਤੀ, ਪੂਰੀ ਤਰ੍ਹਾਂ ਯਕੀਨ ਕਰ ਲਿਆ ਕਿ ਪਰਮੇਸ਼ਵਰ ਉਹ ਕਰਨ ਦੇ ਯੋਗ ਸੀ ਜੋ ਉਸਨੇ ਵਾਅਦਾ ਕੀਤਾ ਸੀ। ਇਸ ਦੇ ਕਰਕੇ ਉਸਦੀ ਨਿਸ਼ਚਾ, ਇਸ ਲਈ ਤਾਂ ਉਸਦੀ ਧਾਰਮਿਕਤਾ ਵਜੋਂ ਗਿਣੀ ਗਈ। ਅਬਰਾਹਾਮ ਦਾ ਸਰੀਰ ਪੁਰਾਣਾ ਅਤੇ ਮੁਰਦਾ ਜਿਹਾ ਸੀ, ਉਸਦੀ ਪਤਨੀ ਸਾਰਾ ਦੀ ਕੁੱਖ ਬਾਂਝ ਸੀ। ਯੂਨਾਨੀ ਸ਼ਬਦ ਦਾ ਅਸਲ ਅਰਥ ਹੈ ਮੁਰਦਾ। ਅਬਰਾਹਾਮ ਦਾ ਸਰੀਰ ਮੁਰਦਾ ਜਿਹਾ ਸੀ ਅਤੇ ਉਸਦੀ ਪਤਨੀ ਕੁੱਖ ਮਰ ਚੁੱਕੀ ਸੀ, ਪਰ ਫਿਰ ਵੀ ਉਸਨੇ ਇਸ ਵਾਅਦੇ 'ਤੇ ਵਿਸ਼ਵਾਸ ਕੀਤਾ ਕਿ ਇਹ ਉਹ ਕੌਮਾਂ ਦਾ ਪਿਤਾ ਬਣੇਗਾ। ਉਸ ਨੂੰ ਪੂਰਾ ਯਕੀਨ ਸੀ ਕਿ ਪਰਮੇਸ਼ੁਰ ਉਹ ਕਰਨ ਦੇ ਯੋਗ ਸੀ ਜੋ ਉਸਨੇ ਵਾਅਦਾ ਕੀਤਾ ਸੀ। ਉਹ ਪਰਮੇਸ਼ੁਰ ਦੀ ਸ਼ਕਤੀ ਅਤੇ ਪਰਮੇਸ਼ੁਰ ਦੀ ਵਫ਼ਾਦਾਰੀ 'ਤੇ ਯਕੀਨ ਰੱਖਦਾ ਸੀ। ਇਹ ਉਹ ਪਰਮੇਸ਼ੁਰ ਹੈ ਜੋ ਮੁਰਦਿਆਂ ਨੂੰ ਜੀਵਨ ਦਿੰਦਾ ਹੈ ਅਤੇ ਉਹਨਾਂ ਚੀਜ਼ਾਂ ਨੂੰ ਹੋਂਦ ਵਿੱਚ ਲਿਆਉਂਦਾ ਹੈ ਜੋ ਮੌਜੂਦ ਨਹੀਂ ਹਨ। ਸ੍ਰਿਸ਼ਟੀ ਅਤੇ ਪੁਨਰ ਉਥਾਨ ਪਰਮਾਤਮਾ ਦੀ ਸ਼ਕਤੀ ਦੇ 2 ਮੁੱਖ ਪ੍ਰਗਟਾਵੇ ਸਨ ਅਤੇ ਰਹਿਣਗੇ। ਪਰਮਾਤਮਾ ਦੀ ਸ਼ਕਤੀ ਵਿੱਚ ਇਹ ਦ੍ਰਿੜ ਵਿਸ਼ਵਾਸ ਹੀ ਸੀ ਜਿਸਨੇ ਅਬਰਾਹਾਮ ਨੂੰ ਵਿਸ਼ਵਾਸ ਕਰਨ ਦੇ ਯੋਗ ਬਣਾਇਆ। ਦੋਵੇਂ ਸਾਰੀਆਂ ਉਮੀਦਾਂ ਦੇ ਵਿਰੁੱਧ ਅਤੇ ਉਮੀਦਾਂ ਵਿੱਚ ਉਸੇ ਸਮੇਂ ਜਦੋਂ ਪਰਮਾਤਮਾ ਨੇ ਉਸ ਨੂੰ ਵਾਅਦਾ ਕੀਤਾ ਸੀ ਕਿ ਉਸਦੀ ਬਹੁਤ ਸਾਰੀ ਔਲਾਦ ਹੋਵੇਗੀ, ਹਾਲਾਂਕਿ ਉਸ ਸਮੇਂ ਉਸਦੀ ਕੋਈ ਔਲਾਦ ਨਹੀਂ ਸੀ ਅਤੇ ਨਾ ਹੀ ਕਿਸੇ ਕਿਸਮ ਦੀ ਕੋਈ ਸੰਭਾਵਨਾ ਸੀ, ਫਿਰ ਵੀ ਉਹ ਬਹੁਤ ਸਾਰੀਆਂ ਕੌਮਾਂ ਦਾ ਪਿਤਾ ਬਣ ਗਿਆ, ਜਿਵੇਂ ਕਿ ਉਸ ਨੂੰ ਕਿਹਾ ਗਿਆ ਸੀ, ਤੇਰੀ ਔਲਾਦ ਇਸ ਤਰ੍ਹਾਂ ਹੋਵੇਗੀ। ਅਜਿਹਾ ਨਹੀਂ ਹੈ ਕਿ ਉਹ ਜੀਵਨ ਦੀਆਂ ਹਕੀਕਤਾਂ ਤੋਂ ਭੱਜ ਕੇ ਕਲਪਨਾ ਵਾਲੀ ਧਰਤੀ ਵਿੱਚ ਚਲਾ ਗਿਆ। ਇਸ ਦੇ ਉਲਟ ਅਸੀਂ ਆਇਤ 19 ਵਿੱਚ ਪੜ੍ਹਦੇ ਹਾਂ ਕਿ ਉਸ ਨੇ ਇਸ ਤੱਥ ਦਾ ਸਾਹਮਣਾ ਕੀਤਾ ਕਿ ਉਸਦਾ ਸਰੀਰ ਮਰਦਾ ਹੋਣ ਦੇ ਬਰਾਬਰ ਸੀ, ਫਿਰ ਵੀ ਪਰਮਾਤਮਾ ਦੇ ਵਾਅਦੇ ਬਾਰੇ ਵਿਸ਼ਵਾਸ ਵਿੱਚ ਨਹੀਂ ਡਗਮਗਾਇਆ। ਇਸ ਦੀ ਬਜਾਏ ਉਸਨੇ ਪਰਮਾਤਮਾ ਦੀ ਵਡਿਆਈ ਕੀਤੀ, ਪੂਰੀ ਤਰ੍ਹਾਂ ਯਕੀਨ ਕਰਕੇ ਪਰਮਾਤਮਾ ਕੋਲ ਵਾਅਦਾ ਪੂਰਾ ਕਰਨ ਦੀ ਸ਼ਕਤੀ ਹੈ। ਆਇਤ 22 ਵਿੱਚ ਕਹਿੰਦਾ ਹੈ, ਇਸੇ ਲਈ ਉਸਦੀ ਨਿਸ਼ਚਾ ਉਸ ਨੂੰ ਧਾਰਮਿਕਤਾ ਵਜੋਂ ਗਿਣੀ ਗਈ। ਉਸ ਨੂੰ ਪੂਰਾ ਯਕੀਨ ਸੀ ਕਿ ਪਰਮਾਤਮਾ ਉਹ ਕਰਨ ਦੇ ਯੋਗ ਸੀ ਜਿਸਦਾ ਉਸਨੇ ਵਾਅਦਾ ਕੀਤਾ ਸੀ, ਭਾਵੇਂ ਉਹ ਕਿੰਨਾ ਵੀ ਅਸੰਭਵ ਦਿਖਾਈ ਦੇਵੇ। ਉਸਦੀ ਨਿਸ਼ਚਾ ਕੰਮਾਂ ਬਾਰੇ ਨਹੀਂ ਸੀ, ਇਹ ਧਾਰਮਿਕ ਰਸਮਾਂ ਬਾਰੇ ਨਹੀਂ ਸੀ, ਇਹ ਕਾਨੂੰਨਾਂ ਅਤੇ ਉਹਨਾਂ ਦੀ ਪਾਲਣਾ ਕਰਨ ਬਾਰੇ ਨਹੀਂ ਸੀ, ਇਹ ਵਾਅਦੇ ਵਿੱਚ ਵਿਸ਼ਵਾਸ ਕਰਨ ਬਾਰੇ ਸੀ। ਭਾਵੇਂ ਇਹ ਅਸੰਭਵ ਜਾਪਦਾ ਸੀ ਕਿ ਸਾਡੀ ਨਿਸ਼ਚਾ ਕਿ ਸਵੇਰੇ ਪਰਮੇਸ਼ਵਰ ਦੀ ਸ਼ਕਤੀ ਅਤੇ ਉੱਤੇ ਆਧਾਰਿਤ ਹੈ, ਕਿ ਸਾਨੂੰ ਯਕੀਨ ਹੈ ਕਿ ਉਸ ਕੋਲ ਸਾਨੂੰ ਛਡਾਉਣ ਦੀ ਸ਼ਕਤੀ ਹੈ, ਕਿ ਸਾਨੂੰ ਯਕੀਨ ਹੈ ਕਿ ਭਾਵੇਂ ਉਹ ਕਿਸੇ ਵੀ ਚੀਜ਼ ਵਿੱਚ ਦੇ ਵਿੱਚ ਦੇ ਕਾਬੂ ਵਿੱਚ ਹੋਵੇ, ਕਿ ਸਾਡੀਆਂ ਜ਼ਿੰਦਗੀਆਂ ਇਸ ਤੱਥ 'ਤੇ ਆਧਾਰਿਤ ਹਨ ਕਿ ਉਹ ਜੋ ਸਾਨੂੰ ਜੋ ਉਸ ਨੂੰ ਬਣਾਉਂਦਾ ਹੈ, ਜੋ ਜਿਉਂਦਾ ਕਰਦਾ ਹੈ, ਉਹ ਸਾਡੇ ਨਾਲ ਕੀਤਾ ਆਪਣਾ ਵਾਅਦਾ ਪੂਰਾ ਕਰ ਸਕਦਾ ਹੈ। ਜੇ ਤੁਹਾਨੂੰ ਇਹ ਸਵਾਲ ਪੁੱਛਿਆ ਜਾਵੇ, ਜੇ ਪਰਮੇਸ਼ਰ ਤੁਹਾਨੂੰ ਪੁੱਛੇ ਮੈਂ ਤੁਹਾਨੂੰ ਸਵਰਗ ਵਿੱਚ ਕਿਉਂ ਜਾਣ ਦਿਆਂ, ਤਾਂ ਤੁਸੀਂ ਕੀ ਕਹੋਗੇ? ਤੁਸੀਂ ਦੇਖੋ ਇਹ ਸਾਡੇ ਅਤੇ ਅਸੀਂ ਕੀ ਕਰਦੇ ਹਾਂ ਬਾਰੇ ਨਹੀਂ ਹੈ, ਇਹ ਉਸ ਬਾਰੇ ਹੈ ਅਤੇ ਉਹ ਕੀ ਕਰਦਾ ਹੈ। ਆਇਤ 23 ਦੀਆਂ ਸਾਰੀਆਂ ਆਖਰੀ ਗੱਲਾਂ ਵੱਲ ਦੇਖੋ। ਪਰ ਸ਼ਬਦ ਇਹ ਉਸ ਲਈ ਗਿਣਿਆ ਗਿਆ ਸੀ, ਸਿਰਫ ਉਸ ਲਈ ਨਹੀਂ ਲਿਖੇ ਗਏ ਸਨ, ਸਗੋਂ ਸਾਡੇ ਲਈ ਵੀ। ਇਹ ਸਾਡੇ ਲਈ ਗਿਣਿਆ ਜਾਵੇਗਾ ਜੋ ਉਸ ਵਿੱਚ ਵਿਸ਼ਵਾਸ ਕਰਦੇ ਹਨ, ਜਿਸ ਨੇ ਸਾਡੇ ਪ੍ਰਭੂ ਯਿਸੂ ਨੂੰ ਮੁਰਦਿਆਂ ਵਿੱਚੋਂ ਜਿਵਾਲਿਆ, ਜਿਸ ਨੂੰ ਸਾਡੇ ਅਪਰਾਧਾਂ ਲਈ ਸੌਂਪਿਆ ਗਿਆ ਅਤੇ ਸਾਡੇ ਧਰਮੀ ਠਹਿਰਾਉਣ ਲਈ ਜੀ ਉਠਾਇਆ ਗਿਆ। ਉਹ ਕਿੱਥੇ? ਉਹ ਉੱਥੇ ਹੈ। ਮੈਂ ਤੁਹਾਨੂੰ ਸਵਰਗ ਵਿੱਚ ਕਿਉਂ ਜਾਣ ਦੇਵਾਂ, ਤੁਸੀਂ ਕੀ ਕਹੋਗੇ? ਮੈਂ ਉਸ ਵਿੱਚ ਵਿਸ਼ਵਾਸ ਕਰਦਾ ਹਾਂ ਜਿਸ ਨੇ ਮੇਰੇ ਪ੍ਰਭੂ ਯਿਸੂ ਨੂੰ ਮੁਰਦਿਆਂ ਵਿੱਚੋਂ ਜਿਵਾਲਿਆ, ਜਿਸ ਨੂੰ ਮੇਰੇ ਅਪਰਾਧਾਂ ਲਈ ਸੌਂਪਿਆ ਗਿਆ ਅਤੇ ਮੇਰੇ ਧਰਮੀ ਠਹਿਰਾਉਣ ਲਈ ਜਿਵਾਲਿਆ ਗਿਆ। ਇਹ ਕਦੇ ਵੀ ਇਸ ਬਾਰੇ ਨਹੀਂ ਹੈ ਕਿ ਅਸੀਂ ਕੀ ਕਰਦੇ ਹਾਂ, ਅਸੀਂ ਕੀ ਕੀਤਾ ਹੈ। ਇਹ ਹਮੇਸ਼ਾ ਇਸ ਬਾਰੇ ਹੈ ਕਿ ਉਸਨੇ ਕੀ ਕੀਤਾ ਹੈ। ਸਾਡੀ ਪਾਪ ਸਮੱਸਿਆ ਦਾ ਜਵਾਬ ਕਦੇ ਵੀ ਸਾਡੇ ਵਿੱਚ ਨਹੀਂ ਹੈ, ਇਹ ਉਸ ਵੱਲ ਦੇਖਣਾ ਹੈ, ਉਹ ਜਿਸ ਨੇ ਸਾਡੇ ਪ੍ਰਭੂ ਯਿਸੂ ਨੂੰ ਮੁਰਦਿਆਂ ਵਿੱਚੋਂ ਜਿਵਾਲਿਆ, ਜਿਸ ਨੂੰ ਸਾਡੇ ਅਪਰਾਧਾਂ ਲਈ ਸੌਂਪਿਆ ਗਿਆ ਅਤੇ ਸਾਡੇ ਧਰਮੀ ਠਹਿਰਾਉਣ ਲਈ ਜਿਵਾਲਿਆ ਗਿਆ। ਅਬਰਾਹਮ ਨੇ ਪਰਮੇਸ਼ੁਰ ਵਿੱਚ ਵਿਸ਼ਵਾਸ ਕੀਤਾ ਅਤੇ ਇਹ ਉਸਦੇ ਲਈ ਧਾਰਮਿਕਤਾ ਗਿਣੀ ਗਈ। ਕੀ ਅਸੀਂ ਅੱਜ ਸਵੇਰੇ ਉਸ ਉੱਤੇ ਵਿਸ਼ਵਾਸ ਕਰਦੇ ਹਾਂ? ਜ਼ਿੰਦਗੀ ਵਿੱਚ ਜੋ ਵੀ ਤੁਸੀਂ ਸਾਹਮਣਾ ਕਰ ਰਹੇ ਹੋ, ਕੀ ਤੁਸੀਂ ਉਸ ਉੱਤੇ ਵਿਸ਼ਵਾਸ ਕਰਦੇ ਹੋ ਕਿ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਉਸ ਕੋਲ ਸ਼ਕਤੀ ਹੈ, ਕਿ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਉਸ ਕੋਲ ਵਫਾਦਾਰੀ ਹੈ? ਵਿਸ਼ਵਾਸ ਵਾਅਦੇ 'ਤੇ ਟਿਕਿਆ ਹੋਇਆ ਹੈ, ਭਾਵੇਂ ਇਹ ਅਸੰਭਵ ਜਾਪਦਾ ਹੋਵੇ। ਇਸ ਲਈ ਸਭ ਤੋਂ ਭੈੜੇ ਪਾਪੀ ਵੀ ਪ੍ਰਭੂ ਯਿਸੂ ਮਸੀਹ ਵਿੱਚ ਮੁਕਤੀ ਪਾ ਸਕਦੇ ਹਨ। ਵਿਸ਼ਵਾਸ ਕੰਮਾਂ ਤੋਂ ਵੱਖਰਾ ਹੈ। ਵਿਸ਼ਵਾਸ ਧਾਰਮਿਕ ਰਸਮਾਂ 'ਤੇ ਨਿਰਭਰ ਨਹੀਂ ਕਰਦਾ। ਵਿਸ਼ਵਾਸ ਕਾਨੂੰਨਾਂ ਨਾਲ ਸੰਬੰਧਿਤ ਨਹੀਂ ਹੈ। ਵਿਸ਼ਵਾਸ ਵਾਅਦੇ 'ਤੇ ਟਿਕਿਆ ਹੋਇਆ ਹੈ, ਭਾਵੇਂ ਇਹ ਅਸੰਭਵ ਜਾਪਦਾ ਹੋਵੇ। ਆਮੀਨ।